ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਘਰ ਪਹਿਲਾ ਤੀਰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹੈ ਜਗ ਕਿਸ ਆਰਾਧ ਜਾ ਸਭ ਕੋ ਪੀਤਾ ਉਸ ਜੋ ਜੋ ਦਿਸ ਵੱਡਾ ਵਡੇਰਾ ਸੋ ਸੋ ਖਾਕੂ ਰਲਸ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਵਲਿਤ ਦਿਸ ਕਿਸ ਹੈ ਜਗ ਕਿਸ ਆਰਾਧ ਜਾ ਸਭ ਕੋ ਕੀਤਾ ਹੋਸ ਜੋ ਜੋ ਦਿਸ ਵੱਡਾ ਵਡੇਰਾ ਸੋ ਸੋ ਖਾਕੂ ਰਲਸ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਵਲਿਤ ਦਿਸ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆਸਾ ਲਾਹੀ ਕਿਆ ਤਿਸ ਕਾ ਮੋਹਤਾਜਾ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆਸਾ ਲਾਹੀ ਕਿਆ ਤਿਸ ਕਾ ਮੋਹਤਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ। ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਵਰੂਪ ਪ੍ਰਤੱਖ ਦੇਹ ਬਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਸਤਿਗੁਰੂ ਆਪ ਸਿਰਜਨ ਹਾਰ ਧਾਰਿਆ ਸਿਰਜਨ ਹਾਰ ਨਿਰੰਕਾਰ ਕਰਤਾਰ ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਰੂਪ ਧੰਨ ਧੰਨ ਸ੍ਰੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਵਿਖੇ ਆਏ ਹੋਏ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਆਪ ਜੀ ਇਕੱਤਰ ਹੋਏ ਔਰ ਇਕੱਤਰ ਹੋ ਰਹੇ ਹੋ। ਸਨਮਾਨਯੋਗ ਖਾਲਸਾ ਜੀ ਸਾਹਿਬ, ਗਰੀਬ ਨਿਵਾਜ ਪੰਥ ਦੇ ਵਾਲੀ ਸਤਿਗੁਰੂ, ਸ਼ਬਦ ਸ਼ਸਤਰ ਕੇ ਦਾਤੇ ਸਤਿਗੁਰੂ, ਚੜ੍ਹਦੀ ਕਲਾ ਕੇ ਦਾਤੇ ਸਤਿਗੁਰੂ, ਧੰਨ 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 ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ, ਕਲਗੀਧਰ ਸਵਾਮੀ ਅੰਤਰਜਾਮੀ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਖਾਲਸਾ ਪੰਥ ਦੇ ਤਾਈ ਜੋ ਹੋਲੇ ਮਹੱਲੇ ਦੀ ਖਾਲਸੇ ਦੀ ਸ਼ਾਨੋ ਸ਼ੌਕਤ ਆਬੋ ਤਾਬ ਜਾਹੋ ਜਲਾਲ ਸ਼ਾਹੀ ਠਾਠ ਬਾਠ ਤੇ ਚੜ੍ਹਦੀ ਕਲਾ ਵਾਲੀ ਦਾਤ ਬਖਸ਼ੀ ਹੈ, ਉਸ ਦੇ ਨਿਮਿਤ ਕੁਛ ਕੁ ਵਚਨ ਆਪਾਂ ਵਿਚਾਰਾਂਗੇ। ਮੁੱਖ ਵਾਕ ਦੀ ਕਥਾ ਤੋਂ ਪਹਿਲਾਂ ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਤਿਗੁਰਾਂ ਦੀ ਜੋ ਬਖਸ਼ੀ ਹੋਈ ਫਤਿਹ ਦੀ ਦਾਤ ਹੈ ਸਾਂਝ ਬਣਾਈਏ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੇਮੀਓ, ਦੁਨੀਆਂ ਦੇ ਇਤਿਹਾਸ ਨੂੰ ਵੇਖੀਏ, ਵਾਚੀਏ, ਪੜ੍ਹੀਏ ਤੇ ਪਤਾ ਲੱਗਦਾ ਸੰਸਾਰ ਵਿਚ ਜੋ ਯੋਧੇ ਹੋਏ ਨੇ ਸਿਰਫ ਯੋਧੇ ਹੀ ਹੋਏ ਨੇ, ਸੰਤ ਨਾ ਹੋਏ। ਜੋ ਸੰਤ ਹੋਏ ਨੇ ਉਹ ਇੰਨੇ ਸੰਤ ਸਨ ਕਿ ਉਨ੍ਹਾਂ ਦੀ ਗੱਲ ਦੀ ਮਾਲਾ ਫਾਹ ਬਣ ਚੁੱਕੀ ਸੀ ਉਨ੍ਹਾਂ ਦੇ ਵਾਸਤੇ। ਉਨ੍ਹਾਂ ਦਾ ਸੰਤੱਤਵ, ਉਨ੍ਹਾਂ ਦਾ ਸੰਤਾਪ ਦੁੱਖ ਅਤੇ ਪੀੜਾ ਬਣ ਚੁੱਕਿਆ ਸੀ। ਹਿੰਦੁਸਤਾਨ ਜਿਸ ਦੀਆਂ ਹਵਾਵਾਂ ਫਸਾਵਾਂ ਦੇ ਵਿੱਚੋਂ ਵੀ ਧਰਮ ਦੀ ਗੰਧ ਆਉਂਦੀ ਹੈ, ਇੰਨੇ ਧਰਮੀ 33 ਕਰੋੜ ਦੇਵਤੇ ਤੇ ਦੇਵੀਆਂ, ਪੈਗੰਬਰ, ਔਲੀਆ ਔਰ ਵਿਦਵਾਨ, ਮਹਾਤਮਾ, ਪਰਮਾਤਮਾ, ਸੰਤ ਲੋਕ ਔਰ ਅਨੰਤ ਸੰਪਰਦਾਵਾਂ, ਜੋਗੀ, ਜੰਗਲ, ਸਰੇਵੜੇ, ਸੰਨਿਆਸੀ, ਵਿਰਾਗੀ, ਉਦਾਸੀ, ਕਿੰਨੇ ਕਿੰਨੇ। ਪਰ ਇਹ ਦੇਸ਼ ਦੁਨੀਆਂ ਦੇ ਗੁਲਾਮ ਦੇਸ਼ਾਂ ਦੇ ਵਿੱਚੋਂ ਵੱਧ ਗੁਲਾਮ ਰਹਿਆ। ਕਾਰਨ ਕੀ ਸੀ? ਇਸ ਦੇਸ਼ ਦੇ ਲੋਕਾਂ ਦੇ ਪਾਸ ਮਾਲਾ ਤਾਂ ਸੀ, ਬਾਣਾ ਤਾਂ ਸੀ, ਪਰ ਉਹਦੇ ਨਾਲ ਸ਼ਸਤਰ ਨਾ ਸੀ। ਇਹ ਪੀਰ ਤਾਂ ਬਹੁਤ ਵੱਡੇ ਸਨਗੇ, ਬਾਬਰ ਚੜ ਕੇ ਆਉਂਦਾ ਤਾਂ ਇਹ ਅੱਗੋਂ ਪੀਰ ਇਕੱਠੇ ਕਰ ਲੈਂਦੇ ਕਿ ਆਓ ਰਿਗਵੇਦ ਦੇ ਮੰਤਰ ਪੜ੍ਹਦੇ ਆ, ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ। ਮਹਾਰਾਜ ਨੇ ਬਾਣੀ ਚ ਆਖਿਆ, ਕੋਟੀ ਹੋ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਪਾਇਆ। ਬਾਬਰ ਚੜ ਕੇ ਆਉਂਦਾ ਤੇ ਹਿੰਦੁਸਤਾਨ ਦੇ ਲੋਕ ਪੀਰਾਂ ਨੂੰ ਕਹਿੰਦੇ ਵੀ ਆਓ ਅਖੇ ਰਿਗਵੇਦ ਦੇ ਮੰਤਰ ਪੜ੍ਹੋ ਤੇ ਹੋਰ ਧਰਮਾਂ ਦੇ ਗ੍ਰੰਥਾਂ ਦੇ ਮੰਤਰ ਪੜ੍ਹੋ ਤਾਂ ਕਿ ਮੁਗਲ ਅੰਧੇ ਹੋ ਜਾਣ। ਪਰ ਮਹਾਰਾਜ ਕਹਿੰਦੇ, ਕੋਈ ਮੁਗਲ ਨਾ ਹੋਵਾ, ਅੰਧਾ ਕਿਨੈ ਨਾ ਪਰ ਚੱਲ ਆਇਆ। ਇਸ ਦੇਸ਼ ਦੇ ਲੋਕਾਂ ਦੇ ਹੱਥਾਂ ਵਿਚ ਧਰਮ ਦੇ ਗ੍ਰੰਥ ਔਰ ਦੀਨ ਦੀਆਂ ਕਿਤਾਬਾਂ ਤਾਂ ਸਨ ਗਈਆਂ, ਪਰ ਸ੍ਰੀ ਸਾਹਿਬ ਨਾ ਸੀ। ਵਿਦੇਸ਼ੀ 5-5 ਧਾੜਵੀ ਆਣ ਕੇ ਪੂਰੇ ਦੇ ਪੂਰੇ ਸ਼ਹਿਰ ਨੂੰ ਗੁਲਾਮ ਕਰਕੇ ਕੁੱਟ ਕੇ, ਪੁੱਟ ਕੇ, ਮਾਰ ਕੇ, ਤਾੜ ਕੇ, ਲਤਾੜ ਕੇ, ਉਖਾੜ ਕੇ ਜਾਂਦੇ ਸਨ ਤੇ ਇਸ ਦੇਸ਼ ਦੇ ਲੋਕ ਝੂਠਾ ਜਿਹਾ ਸਬਰ ਕਰਦੇ ਸਨ ਮਾਰ ਖਾਣ ਤੋਂ ਬਾਅਦ। ਅੱਛਾ, ਭਗਵਤੀ ਦੇਵੀ ਕੀ ਯਹੀ ਇੱਛਾ ਥੀ, ਚਲੋ ਭਗਵਾਨ ਔਰ ਦੇ ਦੇਗਾ, ਇਸ ਤਰ੍ਹਾਂ ਕਹਿ ਕੇ ਸਬਰ ਕਰਦੇ ਸਨ। ਜਗਤ ਗੁਰੂ ਗਰੀਬ ਨਿਵਾਜ ਪੰਥ ਦੇ ਵਾਲੀ ਸਤਿਗੁਰੂ ਖੰਡੇ ਦੀ ਧਾਰ ਵਿਚੋਂ ਖਾਲਸੇ ਨੂੰ ਉਤਪੰਨ ਕਰਨ ਵਾਲੇ ਮੇਰੇ ਮਾਲਕ ਜਦੋਂ ਹਜ਼ੂਰ ਸਾਹਿਬ ਜੀ ਦੀ ਧਰਤੀ ਤੇ ਗਏ, ਰਸਤੇ ਚ ਦਾਦੂ ਦੁਆਰਾ ਆਇਆ ਜਿੱਥੇ ਆਪ ਜੀ ਨੂੰ ਖਾਲਸੇ ਨੇ ਤਨਖਾਹ ਲਾਈ। ਦਾਦੂ ਦੁਆਰੇ ਗਏ ਤੇ ਦਾਦੂ ਦੇ ਬਚਨ ਪੜੇ ਕੇ ਪੜ ਕੇ ਮਹਾਰਾਜ ਨੂੰ ਸੁਣਾਏ ਕਿ ਦਾਦੂ ਦਾਵਾ ਛੱਡ ਕੇ ਲੀਜੇ ਕਲਕਾ ਭਾਓ, ਜੇ ਕੋ ਮਾਰਾ ਈ ਢੀਮ ਤੇ ਲੀਜੇ ਸੀਸ ਵਗਾਏ, ਕਿ ਜੇ ਕੋਈ ਇੱਟ ਢੇਮ ਮਾਰਦਾ ਹੈ ਤੇ ਸਿਰ ਅੱਗੇ ਕਰਕੇ ਤੇ ਇੱਟ ਢੇਮ ਜਿਹੜੀ ਆ ਉਹ ਸਹਿਣ ਕਰ ਲਵੋ ਅਖੇ। ਇਹ ਦਾਦੂ ਜੀ ਦੇ ਬਚਨ ਹਨ ਜਿਹੜੇ ਵੱਡੇ ਪੀਰ ਹੋਏ ਹਨ, ਜਿਨ੍ਹਾਂ ਦੀ ਕਬਰ ਤੇ ਸਿਰ ਝੁਕਾਉਣ ਦਾ ਖਾਲਸੇ ਨੇ ਲਾਮਾ ਮਾਰਿਆ ਸੀ। 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ, ਨਹੀਂ, ਦਾਵਾ ਛੱਡ ਕੇ ਨਹੀਂ ਦਾਦੂ, ਦਾਵਾ ਛੱਡ ਕੇ ਨਹੀਂ ਦਾਦੂ, ਦਾਵਾ ਰੱਖ ਕੇ ਲੀਜੇ ਕਲਕਾ ਭਾਓ, ਜੇ ਕੋ ਮਾਰਾ ਈ ਢੀਮ ਪੱਥਰ ਹਮੇ ਰਸਾਏ। ਕਹਿੰਦੇ ਦਾਵਾ ਛੱਡਣਾ ਨਹੀਂ, ਦਾਵਾ ਰੱਖਣਾ ਹੈ। ਹਮ ਰੱਖਤ ਹੈ ਪਾਤਸ਼ਾਹੀ ਦਾਵਾ, ਦਾਵਾ ਰੱਖਣਾ ਹੈ, ਛੱਡਣਾ ਨਹੀਂ। ਤੇ ਜੇ ਕੋਈ ਇੱਟ ਢੇਮ ਮਾਰਦਾ, ਤੁਸੀਂ ਕਹਿੰਦੇ ਹੋ ਲੀਜੇ ਸੀਸ ਚੜਾਏ, ਅਸੀਂ ਕਹਿੰਦੇ ਹਾਂ ਨਹੀਂ, ਪੱਥਰ ਹਮੇ ਰਸਾਏ। ਜੇ ਕੋਈ ਇੱਟ ਮਾਰਦਾ ਹੈ ਉਹਨੂੰ ਪੱਥਰ ਦਾ ਜਵਾਬ ਦੇਣਾ ਹੈ। ਇਹ 10ਵੇਂ ਪਾਤਸ਼ਾਹ ਮਾਨ ਨੇ ਦਾਦੂ ਦੁਆਰੇ ਤੇ ਬਚਨ ਆਖੇ ਸਨ। ਵਕਤ ਆਇਆ, ਮੇਰੇ ਗਰੀਬ ਨਿਵਾਜ ਚੌਧਰੀ ਪ੍ਰੀਤਮ ਸਤਿਗੁਰਾਂ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਪਾਵਨ ਸਥਲੀ ਉੱਪਰ ਆਪਣੇ ਆਪ ਨੂੰ ਪ੍ਰਗਟ ਕੀਤਾ, ਅਵਤਾਰ ਧਾਰਨ ਕੀਤਾ। ਬਚਪਨ ਦੇ ਪਵਿੱਤਰ ਦਿਨਾਂ ਦੇ ਵਿੱਚ ਇੱਕ ਜਥੇ ਦੇ ਆਪ ਜਥੇਦਾਰ ਬਣਦੇ, ਦੂਸਰੇ ਜਥੇ ਦੇ ਜਥੇਦਾਰ ਭਾਈ ਸੰਗਤ ਸਿੰਘ ਸਾਹਿਬ ਬਣਦੇ, ਦੋ ਜਥਿਆਂ ਦਾ ਬਨਾਵਟੀ ਯੁੱਧ ਹੁੰਦਾ। ਕਦੇ ਆਪ ਜਿੱਤ ਜਾਂਦੇ ਕਦੇ ਭਾਈ ਸੰਗਤ ਸਿੰਘ ਸਾਹਿਬ ਜਿਹੜਾ ਜਥਾ ਜਿੱਤਦਾ ਸਤਿਕਾਰਯੋਗ ਦਾਦੀ ਮਾਂ ਮਾਤਾ ਨਾਨਕੀ ਜੀ ਸਾਹਿਬ ਮਾਤਾ ਗੁਜਰੀ ਜੀ ਸਾਹਿਬ ਜੀ ਦੇ ਪਾਸੋਂ ਆਪ ਜੀ ਉਹਨਾਂ ਨੂੰ ਇਨਾਮ ਦਵਾਇਆ ਕਰਦੇ ਸਨ। ਫਿਰ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਪੰਜਾਬ ਦੀ ਧਰਤੀ ਮੱਧਰ ਦੇਸ਼ ਪਿਆਨਾ ਕੀਤਾ, ਆਨੰਦਪੁਰ ਸਾਹਿਬ ਆਏ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਚੋਧ ਅਤੇ ਕੌਤਕ ਕੀਤੇ, ਭਾਂਤ ਭਾਂਤ ਦੀ ਸਿੱਖਿਆ ਔਰ ਦੀਕਸ਼ਾ ਹਾਸਲ ਕੀਤੀ। 75 ਵਿੱਚ 1675 ਵਿੱਚ ਗੁਰਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਰੀਰ ਦਾ ਠੀਕੜਾ ਫੋੜਿਆ, ਤੁਰਕੇਸ਼ ਦਿੱਲੀ ਪਤ ਚੌਗੱਤੇ ਤੁਰਕੜੇ ਅੰਗ ਦੇ ਸੀਸ ਤੇ ਸ਼ਹਾਦਤ ਹਾਸਲ ਕੀਤੀ। 1675 ਤੋਂ ਲੈ ਕੇ ਸਤ ਸੰਗਤ ਜੀ 99 ਤੱਕ ਕਰੀਬਨ 24 ਸਾਲ ਆਪ ਜੀ ਨੇ ਖਾਲਸਾ ਪੰਥ ਦੀ ਤਿਆਰੀ ਕੀਤੀ ਹੈ। 1699 ਦੀ ਵਿਸਾਖੀ ਨੂੰ ਖਾਲਸਾ ਪੰਥ ਆਪ ਜੀ ਨੇ ਪ੍ਰਗਟ ਕੀਤਾ ਹੈ। ਦੁਨੀਆਂ ਦੇ ਲੋਕ ਤਲਵਾਰ ਚੁੱਕਦੇ ਨੇ, ਸ਼ਸਤਰ ਚੁੱਕਦੇ ਨੇ, ਖੂਨ ਦੀ ਧਾਰ ਚੱਲਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਖੰਡਾ ਚਲਾਇਆ, ਉਸ ਖੰਡੇ ਵਿੱਚੋਂ ਖੂਨ ਦੀ ਧਾਰ ਨਹੀਂ ਬਲਕਿ ਖੰਡੇ ਦੇ ਵਿੱਚੋਂ ਅੰਮ੍ਰਿਤ ਕੀ ਧਾਰ ਚੱਲੀ ਔਰ ਉਸ ਅੰਮ੍ਰਿਤ ਕੀ ਦਾਤ ਦੇ ਕੇ ਸਿੱਖ ਨੂੰ ਸਿੰਘ ਬਣਾ ਦਿੱਤਾ। 1699 ਦੀ ਵਿਸਾਖੀ ਦੇ ਵਿੱਚ 1699 ਦੀ ਵਿਸਾਖੀ ਚ ਖਾਲਸਾ ਸਾਜਿਆ ਤੇ ਸੰਨ 1700 ਦੇ ਅੱਜ ਦੇ ਦਿਨ, ਠੀਕ ਅੱਜ ਦੇ ਦਿਨ ਪੂਰਨਮਾਸੀ ਤੋਂ ਅਗਲੇ ਦਿਨ ਆਪ ਜੀ ਨੇ ਆਨੰਦਪੁਰ ਸਾਹਿਬ ਜੋ 5 ਕਿਲੇ ਬਣਾਏ ਸਨ, ਕੇਸਗੜ੍ਹ, ਲੋਹਗੜ੍ਹ, ਤਾਰਾਗੜ੍ਹ ਆਦਿਕ ਦੇ ਸਮੇਤ ਉਹਦੇ ਚ ਇੱਕ ਕਿਲਾ ਆਪ ਜੀ ਨੇ ਤਿਆਰ ਕੀਤਾ ਸੀ, ਉਹਦਾ ਨਾਂ ਸ੍ਰੀ ਹੋਰਗੜ੍ਹ ਸਾਹਿਬ ਆਪ ਜੀ ਨੇ ਰੱਖਿਆ। ਜੋ ਕੌਤਕ ਆਪ ਜੀ ਨੇ ਪਟਨੇ ਦੀ ਧਰਤੀ ਤੇ ਕੀਤੇ ਸਨ ਉਹਨਾਂ ਕੌਤਕਾਂ ਨੂੰ ਹੁਣ ਵਿਅਕਤ ਰੂਪ ਦੇ ਵਿੱਚ, ਜਾਹਰ ਰੂਪ ਦੇ ਵਿੱਚ, ਪ੍ਰਗਟ ਰੂਪ ਦੇ ਵਿੱਚ ਆਪ ਜੀ ਪ੍ਰਗਟ ਕਰਨ ਲੱਗੇ ਹਨ। ਜਥੇ ਦੇ ਸਿੰਘਾਂ ਦੇ ਦੋ ਜਥੇ ਬਣਾ ਕੇ ਨੀਲੰਬਰ ਹੋ ਕੇ ਸਿੰਘ ਤਿਆਰਬਰ ਤਿਆਰ ਹੋ ਕੇ ਸਨੱਦਬੱਧ ਹੋ ਕੇ ਮਹਾਰਾਜ ਆਖਿਆ ਕਰਦੇ, ਜੋ ਇਸ ਕਿਲੇ ਦੇ ਉੱਪਰ ਕਬਜ਼ਾ ਕਰੇਗਾ ਉਹਦੇ ਤੇ ਸਾਡਾ ਭਾਰੀ ਖੁਸ਼ਾ ਹੋਵੇਗਾ, ਜੋ ਨਹੀਂ ਕਬਜ਼ਾ ਕਰ ਪਾਵੇਗਾ ਪ੍ਰਸੰਨਤਾ ਉਹਦੇ ਤੇ ਵੀ ਹੋਵੇਗੀ, ਪਰ ਜਾਨਾਂ ਹੂਲ ਕੇ ਕਬਜ਼ੇ ਕਰਨੇ ਹਨ। ਆਪ ਜੀ ਨੇ ਬਣਾਵਟੀ ਜੰਗ ਯੁੱਧ ਸ਼ਸਤਰ ਵਿਦਿਆ ਦੇ ਅਭਿਆਸ ਆਪ ਜੀ ਨੇ ਪ੍ਰਪੱਕ ਰੂਪ ਦੇ ਵਿੱਚ ਸਤ ਸੰਗਤ ਜੀ ਉੱਥੇ ਚਲਾਏ। ਸਤਿਗੁਰਾਂ ਦੀ ਕਥਾ ਵਿੱਚ ਲਿਖਿਆ ਆਪ ਜੀ ਨਵੇਂ ਸੱਜੇ ਹੋਏ ਭਚੰਗੀਆਂ ਨੂੰ, ਸਿੰਘਣੀਆਂ ਨੂੰ, ਆਪਣੇ ਧੀਆਂ ਪੁੱਤਰਾਂ ਨੂੰ ਆਪ ਸ਼ਸਤਰ ਵਿਦਿਆ ਸਿਖਾਇਆ ਕਰਦੇ ਸਨ ਗਰੀਬ ਨਿਵਾਜ ਮਹਾਰਾਜ, ਔਰ ਬਕਾਇਦਾ ਇਹ ਹਦਾਇਤ ਸੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸ੍ਰੀ ਸ਼ਸਤਰ ਨਾਮਾਲਾ ਪੁਰਾਣ ਵਿੱਚ ਆਉਂਦਾ ਦਸਮ ਗ੍ਰੰਥ ਵਿੱਚ, ਲੂਟ ਕੂਟ ਲੀਜ ਤਿੰਨੇ ਜੋ ਬੰਨਦੇ ਦਿਨ ਜਾਏ, ਕਿ ਜੋ ਸ਼ਸਤਰ ਬੰਨੇ ਨੇ ਨਾ ਸਫ਼ਰ ਤੇ ਜਾਂਦੇ ਨੇ ਉਹਨਾਂ ਨੂੰ ਲੁੱਟਿਆ ਕੁੱਟਿਆ ਜਾਂਦਾ ਹੈ। ਐਸੇ ਤੇ ਹਾਲਾਤ ਹਨ, ਸਿੰਘ ਕਿਤੇ ਯਾਤਰਾ ਤੇ ਜਾਵੇ, ਸਫ਼ਰ ਤੇ ਜਾਵੇ, ਸਨੱਦਬੱਧ ਹੋ ਕੇ ਜਾਵੇ, ਤਿਆਰਵਰ ਤਿਆਰ ਹੋ ਕੇ ਜਾਵੇ। ਔਰ ਵਿਸ਼ੇਸ਼ ਹਦਾਇਤ ਸੀ, ਜਬ ਹਮਰੇ ਦਰਸ਼ਨ ਕੋ ਆਵਹੋ ਬਨ ਸੁਤੇਤ ਤਨ ਸ਼ਾਸਤਰ ਸਜਾਵਹੋ, ਵੀ ਜਦੋਂ ਸਾਡੇ ਦਰਸ਼ਨਾਂ ਦੇ ਵਾਸਤੇ ਆਉਣਾ, ਸੁਚੇਤ ਹੋ ਕੇ ਸਰੀਰ ਤੇ ਸ਼ਾਸਤਰ ਸਜਾ ਕੇ ਆਉਣਾ, ਤੇ ਬਚਨ ਕਹੇ ਬਿਨਾਂ ਤੇਗ ਕੇਸ ਨਾ ਦੇਵੋਂ ਦੀਦਾਰੇ, ਤੇਗ ਅਤੇ ਕੇਸ ਤੋਂ ਬਿਨਾਂ, ਸ਼ਸਤਰ ਧਾਰੀ ਹੋਏ ਬਿਨਾਂ ਮੈਂ ਦੀਦਾਰ ਨਹੀਂ ਦੇਵਾਂਗਾ। ਇਸ ਪ੍ਰਕਾਰ ਸਤਸੰਗ ਜੀਓ, ਹੋਲੀ ਦਾ ਤਿਉਹਾਰ ਇਹਦਾ ਪਿਛੋਕੜ ਸਤਯੁਗ ਦੇ ਨਾਲ ਜੁੜਿਆ ਹੋਇਆ, ਮਤਲਬ ਹਜ਼ਾਰਾਂ ਲੱਖਾਂ ਸਾਲਾਂ ਦਾ ਇਹਦਾ ਪਿਛੋਕੜ ਹੈ। ਥੋੜਾ ਜਿਹਾ ਇਹ ਵੀ ਵਿਚਾਰ ਸਮਝ ਲੈਣ ਜੈਸੀ ਹੈ ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਨਿਆਰੇ ਤੇ ਵੱਖਰੇ ਤੇ ਵਿਲੱਖਣ ਤੇ ਅਲੌਕਿਕ ਤੇ ਅਦੁੱਤੀ ਤੇ ਬੇਨਜ਼ੀਰ ਤੇ ਬੇਮਿਸਾਲ ਲਾਸਾਨੀ ਤੇ ਵੱਖਰੇ ਕਿਵੇਂ ਹਾਂ। ਹੋਇਆ ਇਸ ਤਰ੍ਹਾਂ, ਭਗਤ ਪ੍ਰਹਿਲਾਦ ਜੀ ਸਾਹਿਬ, ਕੱਲਰ ਕਵਲ ਪੁੱਤਰ ਪ੍ਰਹਿਲਾਦ, ਭਾਈ ਗੁਰਦਾਸ ਜੀ ਸਾਹਿਬ ਜੀ ਨੇ ਲਿਖਿਆ, ਹਰਨਾਕਸ਼ ਦੇ ਘਰੇ ਆਪ ਜੀ ਨੇ ਆਪਣਾ ਆਪ ਪ੍ਰਗਟ ਕੀਤਾ। ਹਰਨਾਕਸ਼ ਜਲੇ ਹਰਨਾਕਸ਼, ਥਲੇ ਹਰਨਾਕਸ਼, ਇਵੇ ਹਰਨਾਕਸ਼, ਉਵੇ ਹਰਨਾਕਸ਼, ਹਰ ਜਗ੍ਹਾ ਤੇ ਆਪਣਾ ਹੀ ਜਪ ਜਪਾਉਂਦਾ ਸੀਗਾ, ਨਾਮ ਜਪਾਉਂਦਾ ਸੀ। ਪਰ ਭਗਤ ਪ੍ਰਹਿਲਾਦ ਜੀ ਸਾਹਿਬ ਰਾਮ ਨਾਮਾ ਜਾਪੋ ਕਰੈ ਹਿਰਦੇ ਹਰ ਜੀ ਕੋ ਸਿਮਰਨ ਤਰੈ ਰਾਮ ਕਹੇ ਕਰਤਾਲ ਬਜਾਵੇ ਚਟੀਆਂ ਸਦੇ ਬਿਗਾਰੇ ਆਪ ਜੀ ਰਾਮ ਰਾਮ ਜਪਦੇ ਸਨ। ਹੁਣ ਰਾਮ ਰਾਮ ਤੋਂ ਭਾਵ ਸ੍ਰੀ ਦਸ਼ਰਥ ਕਾ ਬੇਟਾ ਨਹੀਂ, ਕਿਉਂਕਿ ਦਸ਼ਰਥ ਕੇ ਬੇਟੇ ਭਗਵਾਨ ਸ੍ਰੀ ਰਾਮ ਜੀ ਕਾ ਅਵਤਰਨ ਤੇ ਬਹੁਤ ਸਮਾਂ ਬਾਅਦ ਵਿਚ ਜਾ ਕੇ ਹੁੰਦਾ ਹੈ, ਜਦੋਂ ਕਿ ਇਹ ਕਥਾ ਸਤਯੁਗ ਦੀ ਹੈ। ਇਸ ਪ੍ਰਕਾਰ ਆਪ ਜੀ ਰਮੰਤੀ ਰਾਮਾ ਜੀ ਕਾ ਜਾਪ ਕਰਦੇ ਸਨ, ਰਾਮ ਰਮੈ ਸੋਈ ਰਾਮਾਣਾ ਜਲ ਥਲ ਮਹੀਲ ਏਕ ਸਮਾਣਾ, ਜਿਵੇਂ ਮਹਾਰਾਜ ਨੇ ਆਖਿਆ ਰਾਮ ਰਾਮ ਜਪਦੇ ਸਨ। ਤੋ ਇਸ ਪ੍ਰਕਾਰ ਸੰਡਾ ਤੇ ਅਮਰਕ, ਸੰਡਾ ਮਰਕਾ ਇਹਨਾਂ ਦਾ ਨਾਮ ਆਉਂਦਾ, ਇਹ ਦੋ ਉਸਤਾਦ ਸਨ। ਸੋ ਜੋ ਵਿਦਿਆ ਪੜਾਉਂਦੇ ਸਨ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਨੂੰ, ਹਰਨਾਕਸ਼ ਨੇ ਆਖਿਆ ਵੀ ਇਹਨੂੰ ਰਾਮ ਨਾਮ ਜਪਣ ਤੋਂ ਰੋਕਿਆ ਜਾਵੇ, ਪਰ ਆਪ ਜੀ ਰੁਕੇ ਨਾ। ਮਾਂ ਨੇ ਵੀ ਸਮਝਾਇਆ ਬਾਣੀ ਚ ਲਿਖਿਆ, ਪਰ ਆਪ ਜੀ ਨੇ ਰਾਮ ਨਾਮ ਦਾ ਤਿਆਗ ਨਾ ਕੀਤਾ। ਅਖੀਰ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੀ ਇੱਕ ਭੂਆ ਸੀ, ਮਤਲਬ ਹਰਨਾਕਸ਼ ਦੀ ਭੈਣ, ਜਿਹਦਾ ਨਾਮ ਹੋਰੀ, ਹੋਲਿਕਾ, ਹੋਰਿਕਾ ਜਾਂ ਹੋਰ ਕਈ ਨਾਮ ਉਹਦੇ ਆਏ ਹਨ ਪੁਰਾਣਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿ ਉਹਨੂੰ ਵਰ ਸੀ। ਕਈ ਪੁਸਤਕਾਂ ਚ ਲਿਖਿਆ ਕਿ ਉਹਨੂੰ ਚੱਦਰ ਮਿਲੀ ਸੀ ਵਰਮਾ ਜਾਂ ਸ਼ਿਵਜੀ ਤੋਂ, ਕਿ ਉਸ ਚੱਦਰ ਨੂੰ ਅੱਗ ਨਹੀਂ ਸੀ ਲੱਗਦੀ, ਵਰ ਸੀਗਾ ਕਿ ਅੱਗ ਨਾ ਲੱਗੇਗੀ। ਉਸ ਵੇਲੇ ਹੋਲਕਾ ਨੇ, ਮਤਲਬ ਭੂਆ ਨੇ ਆਖਿਆ ਆਪਣੇ ਭਰਾ ਨੂੰ ਹਰਨਾਕਸ਼ ਨੂੰ ਵੀ ਜੇ ਤੂੰ ਮਾਰਿਆ ਹੀ ਚਾਹੁੰਦਾ ਇਹਨੂੰ ਤੇ ਮੈਂ ਇਹਨੂੰ ਗੋਦ ਵਿੱਚ ਲੈ ਕੇ ਤੇ ਅੱਗ ਵਿੱਚ ਬਹਿ ਜਾਂਦੀ। ਭਾਈ ਗੁਰਦਾਸ ਜੀ ਸਾਹਿਬ ਜੀ ਨੇ ਲਿਖਿਆ ਜਲ ਅਗਨੀ ਵਿੱਚ ਕੱਤਿਆ ਜਲਿਆ ਨਾ ਡੂਬੈ ਗੁਰ ਪ੍ਰਸਾਦ। ਸੋ ਅੱਗ ਵਿੱਚ ਲੈ ਕੇ ਬਹਿ ਗਈ ਹੋਲਕਾ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੀ ਸਕੀ ਭੂਆ, ਹਰਨਾਕਸ਼ ਦੀ ਸਕੀ ਭੈਣ। ਉਹ ਜਿਹੜੀ ਚੱਦਰ ਸੀ ਹਵਾ ਦੇ ਨਾਲ ਉੱਡ ਕੇ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੇ ਸਰੀਰ ਉੱਪਰ ਢੱਕੀ ਗਈ, ਉਹ ਬਚ ਗਏ। ਨਤੀਜੇ ਵਜੋਂ ਹੋਲਕਾ ਸੜ ਗਈ, ਮੱਚ ਗਈ। ਇਹ ਗੱਲ ਹੈ ਲੋਹੜੀ ਵਾਲੇ ਦਿਨ ਦੀ, ਜਿਹੜੀ ਇਹ ਗੱਲ ਹੈ ਹੋਲਕਾ ਦੇ ਸੜਨ ਦੀ ਤੇ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੇ ਬਚਨ ਦੀ, ਇਹ ਗੱਲ ਲੋਹੜੀ ਵਾਲੇ ਦਿਨ ਦੀ। ਉਸ ਦਿਨ ਤੋਂ ਲੈ ਕੇ ਹਿੰਦੁਸਤਾਨ ਵਿੱਚ ਹੋਲਕਾ ਜਲਾਈ ਜਾਂਦੀ ਸੀ। ਗ੍ਰੰਥਾਂ ਵਿੱਚ ਲਿਖਿਆ ਕਿ ਹੋਲੀ ਤੋਂ ਲੈ ਕੇ, ਲੋਹੜੀ ਤੋਂ ਲੈ ਕੇ ਤੇ ਹੋਲੀ ਤੱਕ ਇਹ ਜਿਹੜੀ ਹੋਲਕਾ ਸੀ ਇਹ ਸੜਦੀ ਰਹੀ, ਇਹ ਮੱਚਦੀ ਰਹੀ ਤੇ ਪੂਰਨਮਾਸੀ ਮਤਲਬ ਕੱਲ ਦੇ ਦਿਨ ਤੱਕ ਇਹ ਸੜਦੀ ਰਹੀ। ਤੇ ਜਦੋਂ ਇਹ ਸੜ ਗਈ ਚੰਗੀ ਤਰ੍ਹਾਂ, ਫਿਰ ਇਹਦੀ ਖੇ ਜਿਹੜੀ ਰਾਖ ਸੀ ਉਹ ਲੋਕਾਂ ਨੇ ਉਡਾਈ, ਇਹਨੂੰ ਹੋਲੀ ਦਹਨ ਕਹਿੰਦੇ ਹਨ। ਦਾਸ ਨੇ ਇਹ ਪੜ੍ਹਿਆ ਤੇ ਅੱਜ ਕੱਲ ਜਿਹੜੇ ਮੋਬਾਈਲਾਂ ਦੇ ਉੱਪਰ ਕੈਲੰਡਰ ਨੇ ਨਾ, ਜਿਨ੍ਹਾਂ ਤੇ ਕੋਈ ਵਿਸ਼ੇਸ਼ ਇੰਟਰਨੈਸ਼ਨਲ ਪੱਧਰ ਦੇ ਦਿਨ ਦਿਹਾੜੇ ਹੁੰਦੇ ਨੇ, ਮੈਂ ਮੋਬਾਈਲ ਤੇ ਕੈਲੰਡਰ ਦੇਖਿਆ ਤੇ ਹੈਰਾਨ ਹੋਇਆ, ਉਹਦੇ ਤੇ ਵੀ ਹੋਲੀ ਦਹਨ ਇਹ ਲਿਖਿਆ ਹੋਇਆ ਹੈ। ਅਸਲ ਵਿੱਚ ਹੋਲੀ ਕੋਈ ਤਿਉਹਾਰ ਨਹੀਂ ਹੈ, ਤਿਉਹਾਰ ਹੋਲੀ ਦਹਨ ਹੈ। ਜਿਸ ਦਿਨ ਉਹ ਹੋਲੀ ਮਤਲਬ ਹੋਲਕਾ ਭਗਤ ਪ੍ਰਹਿਲਾਦ ਜੀ ਦੀ ਭੂਆ ਮਤਲਬ ਹਰਨਾਕਸ਼ ਦੀ ਭੈਣ ਸੜੀ ਸੀ, ਤੇ ਸੜਨ ਤੋਂ ਬਾਅਦ ਉਹ ਰਾਖ ਹੋ ਗਈ ਸੀ, ਖੇ ਹੋ ਗਈ ਸੀ, ਉਹਦੀ ਖੇ ਜਿਹੜੀ ਸੀ ਉਹ ਉਡਾਈ ਗਈ। ਕੱਲ ਮੈਂ ਸਵੇਰੇ ਜਦੋਂ ਤਖਤ ਸਾਹਿਬ ਜੀ ਤੋਂ ਆਇਆ ਗੁਰਦੁਆਰਾ ਬਾਲ ਲੀਲਾ ਸਾਹਿਬ, ਮੈਂ ਹੈਰਾਨ ਹੋਇਆ, ਕੋਈ 2 ਮਿੰਟ ਦਾ ਰਸਤਾ ਹੈ ਤੇ 3 ਗਲੀਆਂ ਨੇ ਤਕਰੀਬਨ ਤਖਤ ਸਾਹਿਬ ਤੋਂ ਜਦੋਂ ਆਪਾਂ ਬਾਲ ਲੀਲਾ ਸਾਹਿਬ ਨੂੰ ਆਉਂਦੇ ਹਾਂ, 3 ਗਲੀਆਂ ਵਿੱਚ 3 ਜਗ੍ਹਾ ਤੇ ਹੀ ਰਾਤ ਹੋਲੀ ਜਲਾਈ ਸੀ ਪਰਸੋਂ ਦੀ ਰਾਤ, ਮਤਲਬ ਕੱਲ ਸਵੇਰੇ। ਮੇਰੇ ਕਹਿਣ ਤੋਂ ਭਾਵ ਪੂਰਬ ਦੇ ਵਿੱਚ ਬਿਹਾਰ ਦੇ ਵਿੱਚ ਅੱਜ ਵੀ ਲੋਕ ਹੋਲੀ ਜਲਾਉਂਦੇ ਹਨ, ਭਾਵੇਂ ਸਾਨੂੰ ਪੰਜਾਬ ਵਾਲਿਆਂ ਨੂੰ ਨਾ ਪਤਾ ਹੋਵੇ। ਉਹ ਜਦੋਂ ਅੱਗ ਬਾਲਦੇ ਨੇ ਚਰਸਤਿਆਂ ਵਿੱਚ, ਸ਼ਹਿਰਾਂ ਦੇ ਵਿੱਚ ਜਿੰਨੇ ਵੀ ਚਰਸਤੇ ਹੋਣਗੇ, ਗਲੀਆਂ ਦੇ ਵਿੱਚ ਜਿੰਨੇ ਵੀ ਚਰਸਤੇ ਹੋਣਗੇ, ਉੱਥੇ ਲੱਕੜਾਂ ਨੂੰ ਰਾਤ ਉਹ ਜਲਾ ਦਿੰਦੇ ਨੇ ਤੇ ਸਵੇਰੇ ਉਹਦੀ ਖੇ ਉਡਾ ਦਿੰਦੇ ਨੇ ਜਾਂ ਆਪਣੇ ਆਪ ਹੀ ਉਹ ਪੈਰਾਂ ਦੇ ਨਾਲ ਉੱਡ ਜਾਂਦੀ ਹੈ। ਅੱਜ ਵੀ ਹਿੰਦੂਆਂ ਦੇ ਵਿੱਚ ਗਾਹੇ ਬਗਾਹੇ ਗੁਪਤ ਜਾਂ ਖਾਰਿਜ, ਪ੍ਰਗਟ ਜਾਂ ਗੁਪਤ, ਅੰਦਰੂਨੀ ਜਾਂ ਬਹਿਰੂਨੀ ਤੌਰ ਤੇ ਹੋਲੀ ਜਲਾਈ ਜਾਂਦੀ ਹੈ। ਜਦੋਂ ਗਰੀਬ ਨਿਵਾਜ ਮਹਾਰਾਜ ਜੀ ਨੇ ਅੱਜ ਦੇ ਦਿਨ 1700 ਸਾਲ ਵਿੱਚ ਮਤਲਬ ਸੰਮਤ 1757 ਵਿਚ ਅੱਜ ਦੇ ਦਿਨ ਮਹਾਰਾਜ ਜੀ ਨੇ ਸਤਸੰਗ ਜੀ ਇਹਦੇ ਵਿਚ ਨਵੀਂ ਕ੍ਰਾਂਤੀ ਨਵੀਂ ਤਬਦੀਲੀ ਲਿਆਂਦੀ। ਇਕ ਦਿਨ ਬੇਨਤੀ ਵੀ ਕੀਤੀ ਸੀ ਦਾਸ ਨੇ ਕਿ ਹਿੰਦੁਸਤਾਨ ਦੇ ਜਿੰਨੇ ਵੀ ਤਿਉਹਾਰ ਪਰਬ ਹਨ ਇਨ੍ਹਾਂ ਨੂੰ ਮਹਾਰਾਜ ਜੀ ਨੇ ਨਵੀਂ ਕ੍ਰਾਂਤੀ ਦਿੱਤੀ ਹੈ। ਜਿਵੇਂ ਦੁਸਹਿਰੇ ਤੇ ਵੀ ਲੋਕ ਧੂਮ ਧੜਕੇ ਰੌਲੇ ਰੱਪੇ ਸ਼ੋਰ ਸ਼ਰਾਬੇ ਔਰਤਾਂ ਤਰੀਮਤਾਂ ਬਜ਼ੁਰਗਾਂ ਬੱਚਿਆਂ ਨਾਲ ਹੁਰਮਤੀਆਂ ਹੋਣੀਆਂ, ਮਹਾਰਾਜ ਜੀ ਨੇ ਉਹਨੂੰ ਸ਼ਸਤਰ ਪੂਜਨ ਜਾਂ ਮਹੱਲੇ ਦੇ ਨਾਮ ਦੇ ਨਾਲ ਪ੍ਰਗਟ ਕੀਤਾ ਹੈ ਦੁਸਹਿਰੇ ਨੂੰ। ਇਵੇਂ ਹੋਲੀ ਜਲਾਈ ਜਾਂਦੀ ਤੇ ਲੋਕ ਬਜ਼ੁਰਗਾਂ ਨੂੰ ਬੱਚਿਆਂ ਨੂੰ ਔਰਤਾਂ ਨੂੰ ਦਾਨੇ ਮਸਤਾਨੇ ਦੀਵਾਨੇ ਲੋਕ ਪੰਗੂ ਮਨੁੱਖ ਅਪੰਗ ਲੋਕ ਉਹਨਾਂ ਨੂੰ ਵੀ ਤੰਗ ਕਰਦੇ ਹੋਲੀ ਦੇ ਨਾਮ ਤੇ। ਇੱਕ ਪੰਥ ਵਿਚ ਬਹੁਤ ਵੱਡੇ ਵਿਦਵਾਨ ਮਹਾਂਪੁਰਖ ਹੋਏ ਨੇ ਬਾਬਾ ਸੁਮੇਰ ਸਿੰਘ ਜੀ, ਜਿਹੜੇ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਹੋਏ ਨੇ, ਜਿਹੜੀ ਪੰਥ ਵਿਚ ਸਭ ਤੋਂ ਪਹਿਲੀ ਗੁਰਬਾਣੀ ਦੀ ਜੋ ਟੀਕਾ ਹੋਇਆ ਹੈ ਸਟੀਕ ਹੋਈ ਹੈ ਉਹ ਫਰੀਦਕੋਟੀਏ ਰਾਜੇ ਨੇ ਸਟੀਕ ਤਿਆਰ ਕਰਵਾਇਆ ਸੀ। ਉਹ ਜਿਹੜੀ ਕਮੇਟੀ ਬਣਾਈ ਸੀ ਵਿਦਵਾਨਾਂ ਦੀ ਉਸ ਟੀਕੇ ਦੇ ਵਾਸਤੇ, ਕਿਉਂਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਟੀਕਾ ਨਹੀਂ ਸੀ, ਕੋਈ ਸਟੀਕ ਨਹੀਂ ਸੀ, ਕੋਈ ਉਹਦੀ ਟ੍ਰਾਂਸਲੇਸ਼ਨ ਨਹੀਂ ਸੀ। ਉਹਦੇ ਮੁਖੀ ਸਨ ਬਾਬਾ ਸੁਮੇਰ ਸਿੰਘ ਜੀ ਨਾਮ ਸੀ, ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਆਪ ਜੀ ਕਰੀਬਨ 20 ਸਾਲ ਤੋਂ ਵੱਧ ਸਮਾਂ ਜਥੇਦਾਰ ਰਹੇ ਨੇ। ਇੱਥੇ ਅੰਮ੍ਰਿਤਸਰ ਸਾਹਿਬ ਆਪ ਜੀ ਨੇ ਸਰੀਰ ਤਿਆਗਿਆ ਸੀ। ਉਹਨਾਂ ਦੀਆਂ ਲਿਖੀਆਂ ਹੋਈਆਂ ਪੁਰਾਣੀਆਂ ਪੁਸਤਕਾਂ ਪੁਰਾਣੇ ਗ੍ਰੰਥ ਅੱਜ ਵੀ ਪੜ੍ਹਨ ਨੂੰ ਮਿਲਦੇ ਨੇ। ਇਹ ਦਸਵੇਂ ਪਾਤਸ਼ਾਹ ਦੇ ਅਨੰਦ ਪ੍ਰੇਮੀ ਸਨ, ਬਹੁਤ ਸਾਰਾ ਉਹਨਾਂ ਨੇ ਗੁਰਮਤ ਦਾ ਸਿਧਾਂਤ ਲਿਖਿਆ, ਬੜੇ ਵਿਦਵਾਨ ਸਨਗੇ ਆਪ ਜੀ। ਆਪ ਜੀ ਨੇ ਬਚਨ ਲਿਖੇ ਨੇ, ਜਿਹੜਾ ਸਾਰਾ ਪੰਥ ਪੜ੍ਹਦਾ ਹੈ ਪਤਾ ਨਹੀਂ ਹੈ ਬਹੁਤਿਆਂ ਨੂੰ ਕਿ ਇਹ ਬਚਨ ਕਿੰਨਾ ਦੇ ਲਿਖੇ ਨੇ। ਇਹ ਬਚਨ ਬਾਬਾ ਸੁਮੇਰ ਸਿੰਘ ਸਾਹਿਬ ਜੀ ਦੇ ਲਿਖੇ ਹੋਏ ਨੇ ਤੇ ਰਸਨਾ ਦਸਵੇਂ ਪਾਤਸ਼ਾਹ ਦੀ ਹੈ, ਕਲਮ ਆਪ ਜੀ ਦੀ ਹੈ। ਬਚਨ ਕੀ ਹਨ? ਔਰਮ ਕੀ ਹੋਲੀ ਮਨ ਹੋਲਾ ਕਹਿਓ ਕਿਰਪਾ ਨਿਧ ਬਚਨ ਅਮੋਲਾ। ਔਰਮ ਕੀ ਹੋਲੀ, ਹੋਰਾਂ ਦੀ ਹੋਲੀ ਤੇ ਮੇਰਾ ਹੋਲਾ ਕਹਿਓ ਕਿਰਪਾ ਨਿਧ ਬਚਨ ਅਮੋਲਾ। ਇਹ ਕਿਰਪਾ ਨਿਧਾਨ ਖੜਗੇਸ਼ ਪਿਤਾ ਜਗਤੇਸ਼ ਪਿਤਾ ਕਲਗੀਧਰ ਸਵਾਮੀ ਜੀ ਨੇ ਬਚਨ ਆਖਿਆ ਕਿ ਹੋਰਾਂ ਦੀ ਹੋਲੀ ਤੇ ਸਾਡਾ ਹੋਲਾ ਹੋਵੇਗਾ। ਇਹ ਮਹਾਰਾਜ ਜੀ ਨੇ ਹੋਲੀ ਤੋਂ ਹੋਲਾ ਪੰਥ ਨੂੰ ਦਿੱਤਾ ਹੈ। ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦਾ ਵੱਡਾ ਭਾਰੀ ਸਨਮਾਨ ਹੈ। ਗੁਰੂ ਘਰ ਵਿਚ ਦੋ ਤਰ੍ਹਾਂ ਦੀ ਸੰਧਿਆ ਹੈ, ਸਵੇਰ ਦੀ ਸੰਧਿਆ ਸਾਦੀ ਵਾਰ ਦੀ ਤੇ ਸ਼ਾਮ ਦੀ ਸੰਧਿਆ ਰਹੁ ਰਾਸ ਦੀ ਹੈ। ਦੋਨੇ ਸੰਧਿਆ ਵਿਚ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਨੂੰ ਨਮਸਕਾਰਾਂ ਤੇ ਹਰਨਾਕਸ਼ ਨੂੰ ਲਾਹਮਤਾਂ ਪੈਂਦੀਆਂ ਨੇ। ਹਰਨਾਕਸ਼ ਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਤਰਾਇਆ, ਪਰ ਮਹਾਰਾਜ ਜੀ ਨੇ ਹੋਲੀ ਤੋਂ ਹੋਲਾ ਪੰਥ ਨੂੰ ਦਿੱਤਾ ਹੈ। ਹਜੂਰ ਸਾਹਿਬ ਜੀ ਦੀ ਧਰਤੀ ਉੱਪਰ ਤੇ ਬਕਾਇਦਾ ਇੱਕ ਚੌਂਕ ਹੈ, ਤਖ਼ਤ ਸਾਹਿਬ ਜੀ ਤੋਂ ਤੁਰ ਕੇ ਜਾਈਏ 3 ਕੁ ਮਿੰਟ ਲੱਗਦੇ ਨੇ, 5 ਭਾਵੇਂ ਨਾ ਹੀ ਲੱਗਣ, ਉਹਦਾ ਨਾਂ ਹੱਲਾ ਬੋਲ ਚੌਂਕ ਹੈ। ਉੱਥੇ ਖਾਲਸਾ ਹੱਲਾ ਬੋਲਦਾ ਹੈ ਨੰਗੀਆਂ ਤਲਵਾਰਾਂ ਲਹਿਰਾ ਕੇ, ਔਰ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਲਗੜ੍ਹ ਨਾਮ ਦਾ ਬਕਾਇਦਾ ਕਿਲ੍ਹਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ, ਸੁੰਦਰ ਦਰਬਾਰ ਬਣਿਆ ਹੋਇਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਪ੍ਰਬੰਧ ਹੈ। ਹੁਣ ਤੇ ਤੁਸੀਂ ਇੱਥੇ ਬੈਠੇ ਹੋ ਅੰਮ੍ਰਿਤਸਰ ਸਾਹਿਬ, ਦੁਬਾਰਾ ਕਦੇ ਆਨੰਦਪੁਰ ਸਾਹਿਬ ਜਾਓ ਤੇ ਜ਼ਰੂਰ ਜਾ ਕੇ ਦੀਦਾਰ ਦਰਸ਼ਨ ਪਾਉਣਾ। ਇਸ ਪ੍ਰਕਾਰ ਸਾਧ ਸੰਗਤ ਜੀਓ, ਦੂਸਰਾ ਇੱਕ ਮੌਸਮੀ ਤਿਉਹਾਰ ਹੈ ਜੋ ਹੋਲੀ ਹੈ। ਖਾਲਸਾ ਪੰਥ ਵਿੱਚ ਜਦੋਂ ਪੰਥ ਦਾ ਰਾਜ ਆਇਆ ਹੈ ਉਦੋਂ ਸਾਧ ਸੰਗਤ ਜੀ ਬਸੰਤੀ ਦਰਬਾਰ ਵਿਸ਼ੇਸ਼ ਕਰਕੇ ਸਜਦਾ ਸੀ। ਇਹ ਬਸੰਤ ਰੁੱਤ ਹੈ, ਭਾਵੇਂ ਸਮਾਂ ਸਵਾਇਆ ਤੇ ਸੀਮਿਤ ਹੈ, ਪਰ ਫਿਰ ਵੀ ਪੰਥ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਹਨ ਜਿਹੜੀਆਂ ਸਾਡੇ ਬੱਚੇ ਤੇ ਬੱਚੀਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਦਿਨ ਤਿਉਹਾਰਾਂ ਉੱਪਰ ਸਾਡੀਆਂ ਪ੍ਰਾਤਮ ਰਵਾਇਤਾਂ ਕੀ ਹਨ। ਸਭ ਤੋਂ ਪਹਿਲਾਂ ਇਸ ਪਾਵਨ ਅਸਥਾਨ ਦੀ ਗੱਲ ਕਰੀਏ ਤੇ ਲੋਹੜੀ ਵਾਲੀ ਰਾਤ ਸ਼ਾਮ ਨੂੰ ਸੋਧਰ ਤੋਂ ਬਾਅਦ ਇੱਥੇ ਦਰਬਾਰ ਸਾਹਿਬ ਜੀ ਵਿਖੇ, ਹਰਿਮੰਦਰ ਸਾਹਿਬ ਜੀ ਵਿਖੇ ਜੋ ਆਦਿਕਾਲ ਦੀ ਪ੍ਰਾਤਨ ਮਰਜ਼ਾਦਾ ਹੈ, ਸੋ ਬਸੰਤ ਰਾਗ ਨੂੰ ਗਾਇਨ ਕਰਨ ਦੀ ਪ੍ਰਾਰੰਭਤਾ ਦੀ ਅਰਦਾਸ ਹੁੰਦੀ ਹੈ ਬਕਾਇਦਾ ਹਰਿਮੰਦਰ ਸਾਹਿਬ। ਦਾਸ ਨੇ ਸੁਣਿਆ ਸੀ ਬਜ਼ੁਰਗਾਂ ਦੇ ਪਾਸੋਂ, ਮੈਨੂੰ ਪਤਾ ਨਹੀਂ ਹੈ ਜੇ ਮਹਾਰਾਜ ਜਾਣਨ, ਸਤਿਗੁਰੂ ਜਾਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰੇਮੀ ਹਜ਼ੂਰੀਏ ਜਾਣਨ, ਅਗਰ ਕੁਛ ਇਹਦੇ ਚ ਸੁਧਾਰ ਕਰਨਾ ਹੋਵੇ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੀ ਕਥਾ ਦੇ ਦੌਰਾਨ ਕਰ ਵੀ ਸਕਦੇ ਹਨ। ਇਹ ਪੁਰਾਣੀਆਂ ਰਵਾਇਤਾਂ ਸੀਗੀਆਂ, ਮੈਂ ਹਰਿਮੰਦਰ ਸਾਹਿਬ ਜੀ ਦਾ ਜ਼ਿਕਰ ਨਹੀਂ ਕਰ ਰਿਹਾ ਹਾਂ, ਵੀ ਬਸੰਤੀ ਰੰਗ ਦਾ ਕੜਾਹ ਪ੍ਰਸ਼ਾਦ ਬਣਦਾ ਸੀ ਤੇ ਕੀਰਤਨੀਆਂ ਨੂੰ ਬਸੰਤੀ ਰੰਗ ਦੇ ਸਿਰੋ ਪਾਓ ਜਿਹੜੇ ਸਨ ਉਹ ਬਖਸ਼ੇ ਜਾਂਦੇ ਸਨ ਜਦੋਂ ਬਸੰਤ ਰੁੱਤ ਪ੍ਰਾਰੰਭ ਹੁੰਦੀ ਸੀ। ਫਿਰ ਹਜ਼ੂਰ ਸਾਹਿਬ ਜੀ ਦੀ ਧਰਤੀ ਉੱਪਰ ਉਹ ਪਟਨਾ ਸਾਹਿਬ ਅੱਜ ਵੀ ਗੁਰੂ ਸੰਗਤ ਦੇ ਤਾਈ ਸੋ ਵਿਸ਼ੇਸ਼ ਪ੍ਰਸ਼ਾਦ ਜਿਹੜਾ ਹੈ ਬੇਦੇ ਦੇ ਆਦਿਕ ਜੋ ਹੈ ਉਹ ਵੱਡੀ ਜਾਂਦੀ ਹੈ ਜਦੋਂ ਸ਼ਾਮ ਦੇ ਸਮੇਂ ਇਹ ਬਸੰਤ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ। ਫਿਰ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਇੱਕ ਤੁਕ ਲਿਖੀ ਹੈ ਜਾਨਕ ਅੰਤ ਬਸੰਤ ਸਭੇ ਮਿਲ ਚਾਚਰ ਖੇਲ ਸਧਾਰੇ ਇਹ ਬਚਨ ਆਉਂਦਾ ਹੈ ਸੋ ਪਾਰਸਨਾਥ ਰੁਦਰ ਅਵਤਾਰ ਵਿੱਚ ਜਾਨਕ ਅੰਤ ਬਸੰਤ ਸਭੇ ਮਿਲ ਚਾਚਰ ਖੇਲ ਸਧਾਰੇ ਇਹ ਚਾਚਰ ਦੀ ਖੇਡ ਅੰਤ ਬਸੰਤ ਸਭੇ ਮਿਲ ਜਦੋਂ ਬਸੰਤ ਦਾ ਅੰਤ ਹੁੰਦਾ ਹੈ ਮਤਲਬ ਬਸੰਤ ਦਾ ਅੰਤ ਹੁੰਦਾ ਹੈ ਹੋਲੀ ਵਾਲੇ ਦਿਨ ਫਿਰ ਉਦਨ ਸਾਰੇ ਚਾਚਰ ਖੇਡਦੇ ਹਨ ਹੋਲੀ ਖੇਡਦੇ ਨੇ। ਦਸਵੇਂ ਪਾਤਸ਼ਾਹ ਕਹਿੰਦੇ ਤੇ ਸੂਰਮਿਆਂ ਨੇ ਖੂਨ ਦੀ ਹੋਲੀ ਖੇਡੀ ਮਤਲਬ ਜਦੋਂ ਬਸੰਤ ਰੁੱਤ ਸਮਾਪਤ ਹੋ ਜਾਂਦੀ ਹੈ ਉਸ ਦਿਨ ਫਿਰ ਸਤ ਸੰਗਤ ਦੀ ਭਾਵ ਅੱਜ ਦੇ ਦਿਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਸਮਾਪਤੀ ਉਪਰੰਤ ਫਿਰ ਬਸੰਤ ਰਾਗ ਦੀ ਸਮਾਪਤੀ ਜਿਹੜੀ ਹੈ ਉਹ ਹੋ ਜਾਂਦੀ ਹੈ। ਇਸ ਰੁੱਤ ਦੇ ਦੌਰਾਨ ਕੋਈ ਵੀ ਗੁਰੂ ਰਾਮਦਾਸ ਦਾ ਹਜ਼ੂਰੀਆ ਭਾਵੇਂ 5 ਮਿੰਟ ਕੀਰਤਨ ਕਰੇ ਸਮਾਗਮਾਂ ਦੇ ਵਿੱਚ ਵੀ ਜਾਂ ਇੱਥੇ ਵੀ ਭਾਵੇਂ 5 ਘੰਟੇ ਕੀਰਤਨ ਕਰੇ ਉਹਨੂੰ ਬਸੰਤ ਰਾਗ ਗਾਇਨ ਕਰਨਾ ਹੈ ਤੇ ਬਸੰਤ ਰਾਗ ਦੀ ਵਾਰ ਦਾ ਉਹਨੂੰ ਗਾਇਨ ਕਰਨਾ ਹੈ। ਪ੍ਰਾਤਨ ਗੁਰਸਿੱਖ ਇਸ ਬਸੰਤ ਰੁੱਤ ਵਿੱਚ ਸਵਾ ਸਵਾ ਲੱਖ ਪਾਠ ਬਸੰਤ ਦੀ ਵਾਰ ਦੇ ਕਰਿਆ ਕਰਦੇ ਸਨ। ਇਹ ਬਸੰਤ ਦੀ ਵਾਰ ਮਹਾਰਾਜ ਨੇ ਆ ਜਿਹੜਾ ਰਾਮਸਰ ਸਾਹਿਬ ਦਾ ਸਥਲ ਹੈ ਬੇਰੀ ਦੇ ਥੱਲੇ ਬਹਿ ਕੇ ਮਹਾਰਾਜ ਨੇ ਉਚਾਰਨ ਕੀਤਾ ਸੀ ਤੇ ਕਿਹਾ ਸੀ ਬਸੰਤ ਵਾਰ ਦੀਆਂ ਰਾਗ ਦੀਆਂ 3 ਪੌੜੀਆਂ ਪੜ੍ਹ ਲਈਆਂ ਕਿ ਸੁਖਮਨੀ ਦੀਆਂ ਸੋ 24 ਅਸ਼ਟਵ ਦੀਆਂ ਪੜ੍ਹ ਲਈਆਂ ਇਹ ਇੱਕ ਬਰਾਬਰ ਹੈ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਸਾਹਿਬ ਜੀ ਦੇ ਤਾਈ ਰਾਮਸਰ ਦੇ ਸਥਾਨ ਤੇ ਸਤ ਸੰਗਤ ਜੀ ਉਦੋਂ ਇਹ ਬੇਰੀ ਦੇ ਥੱਲੇ ਬਹਿ ਕੇ ਬਚਨ ਆਖਿਆ ਸੀਗਾ। ਇਹ ਸਭ ਤੋਂ ਛੋਟੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਫਿਰ ਖਾਲਸਾ ਪੰਥ ਵਿੱਚ ਬਸੰਤੀ ਦਰਬਾਰ ਸੱਜਿਆ ਕਰਦਾ ਸੀ ਮਹਾਰਾਜ ਤੋਂ ਬਾਅਦ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ। ਬਸੰਤੀ ਦਰਬਾਰ ਕੀ ਹੁੰਦਾ ਸੀ? ਮਹਾਰਾਜਾ ਸਾਹਿਬ ਆਮ ਓ ਖਾਸ ਵਿੱਚ ਅਮਾਮ ਵਿੱਚ ਆਮ ਦੁਨੀਆਂ ਵਿੱਚ ਦਰਬਾਰ ਸਜਾਇਆ ਕਰਦੇ ਖੁੱਲਾ ਪੰਡਾਲ ਸਜਦਾ ਸੀ ਕਈ ਕਿੱਲਿਆਂ ਦੇ ਵਿੱਚ ਪੰਡਾਲ ਸਜਦਾ ਸੀ ਤੋ ਆਪ ਜੀ ਖੁੱਲੇ ਪੰਡਾਲ ਵਿੱਚ ਬੈਠਿਆ ਕਰਦੇ ਸਨ। ਉਸ ਸਮੇਂ ਜਿਹੜੇ ਸਿੱਖ ਨੌਜਵਾਨ ਸਨ ਉਹ ਸ਼ਸਤਰ ਵਿਦਿਆ ਦੇ ਜ਼ੋਰ ਦਿਖਾਇਆ ਕਰਦੇ ਸੀ ਨੇਜਾਬਾਜੀ ਘੋੜ ਸਵਾਰੀ ਆਦਿਕ ਦੇ ਜ਼ੋਰ ਵਿਖਾਉਣੇ ਜਿਹਦੇ ਵਿੱਚ ਖਾਸ ਇਹ ਮਹਾਰਤ ਹੁੰਦੀ ਸੀ। ਮਹਾਰਾਜਾ ਸਾਹਿਬ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਤੇ ਆਪਣੀ ਫੌਜ ਵਿੱਚ ਵਿਸ਼ੇਸ਼ ਅਹੁਦਾ ਦਿਆ ਕਰਦੇ ਸੀ। ਆਪ ਜੀ ਨੂੰ ਪਤਾ ਹੋਵੇ ਕਿ ਨਾ ਖਾਲਸਾ ਜੀ ਪੰਥ ਦੀ ਬਹੁਤ ਵੱਡੀ ਸ਼ਾਨ ਗੁਰਮੁਖ ਪਿਆਰੇ ਸੋ ਸਰਦਾਰ ਹਰੀ ਸਿੰਘ ਜੀ ਨਲਵਾ ਜੀ ਸਾਹਿਬ ਇਹ ਪੰਥ ਨੂੰ ਬਸੰਤੀ ਦਰਬਾਰ ਦੀ ਦੇਣ ਹੈ। ਸਤ ਸੰਗਤ ਜੀ ਸਰਦਾਰ ਹਰੀ ਸਿੰਘ ਜੀ ਨਲਵਾ ਇਹ ਬਸੰਤੀ ਦਰਬਾਰ ਵਿੱਚ ਇਹਨਾਂ ਨੇ ਜ਼ੋਰ ਵਿਖਾਇਆ ਸੀ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਇਸ ਨੌਜਵਾਨ ਸਿੰਘ ਦਾ ਜ਼ੋਰ ਵੇਖਿਆ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਤੇ ਆਪਣਾ ਸਿਪਾਹ ਸਲਾਰ ਜਿਹਨੂੰ ਕਮਾਂਡਰ ਕਹਿੰਦੇ ਨੇ ਸ਼ਾਇਦ ਅੱਜ ਕੱਲ ਦੀ ਭਾਸ਼ਾ ਵਿੱਚ ਉਹ ਸੈਨਾਪਤ ਬਣਾ ਕੇ ਇਹਨਾਂ ਨੂੰ ਸਨਮਾਨ ਦਿੱਤਾ ਸੀ। ਦਰਾਏ ਖੈਬਰ ਤੋਂ ਲੈ ਕੇ ਵੱਡੇ ਵੱਡੇ ਰਾਹ ਜਿਹੜੇ ਸੀ ਵਿਦੇਸ਼ੀ ਧਾੜਵੀਆਂ ਦੇ ਸਰਦਾਰ ਜੀ ਇਹਨਾਂ ਨੇ ਫਿਰ ਬੰਦ ਕੀਤੇ ਸੀ। ਸਰਦਾਰ ਹਰੀ ਸਿੰਘ ਜੀ ਨਲਵਾ ਜੀ ਸਾਹਿਬ ਜੀ ਨੇ ਇਹ ਬਸੰਤੀ ਦਰਬਾਰ ਸਤ ਸੰਗਤ ਜੀ ਉਹ ਸੱਜਿਆ ਕਰਦੇ ਸਨ। ਇੱਕ ਦੋ ਬਚਨ ਕਹਿ ਕੇ ਮੈਂ ਸਮਾਪਤੀ ਵਾਲੇ ਪਾਸੇ ਟੁਰ ਜਾਣਾ ਹੈ। ਖਾਲਸਾ ਜੀ ਉਹ ਗਰੀਬ ਨਿਵਾਜ ਮਹਾਰਾਜ ਜੀ ਨੇ ਪੰਥ ਨੂੰ 2 ਤਰ੍ਹਾਂ ਦੀ ਸ਼ਕਤੀ ਦਿੱਤੀ ਹੈ, ਇੱਕ ਜਿਸਮਾਨੀ ਸ਼ਕਤੀ ਹੈ ਇੱਕ ਰੂਹਾਨੀ ਸ਼ਕਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਇਹ ਰੂਹਾਨੀ ਸ਼ਕਤੀ ਹੈ, ਬਾਣਾ ਸ਼ਾਸਤਰ ਔਰ ਇਸੇ ਪ੍ਰਕਾਰ 5 ਕਕਾਰ ਘੋੜ ਸਵਾਰੀ ਨੇਜਾਬਾਜੀ ਇਹ ਖਾਲਸੇ ਦੀ ਜਿਸਮਾਨੀ ਸ਼ਕਤੀ ਹੈ। ਖਾਲਸਾ ਜੀ ਉਹ ਸਿੰਘ ਬੰਦਗੀ ਵਾਲਾ ਚਾਹੀਦਾ ਹੈ, ਉਹ ਸਿੰਘ ਕਾਹਦਾ, ਉਹ ਸਿੰਘਣੀ ਕਾਹਦੀ ਜੋ 5 ਬਾਣੀਆਂ ਪੜ੍ਹੇ ਬਿਨਾਂ ਮੂੰਹ ਜੂਠਾ ਕਰ ਲਵੇ, ਉਹ ਸਿੰਘ ਨਹੀਂ ਹੈ। ਦਸਵੇਂ ਪਾਤਸ਼ਾਹ ਮਾਨ ਨੇ ਆਖਿਆ ਸ੍ਰੀ ਜਪ ਜਾਪ ਜਪੇ ਬਿਨ ਜੋ ਦੇਵੇ ਪ੍ਰਸ਼ਾਦ ਸੋ ਬਿਸ਼ਟਾਂ ਕਾ ਜੰਤ ਹੈ ਜਨਮ ਗਵਾਵੇ ਬਾਦ। ਜਿਹੜਾ ਜਪ ਜਾਪ ਪੜ੍ਹੇ ਬਿਨਾਂ ਪ੍ਰਸ਼ਾਦ ਜੇਵਦਾ ਹੈ ਪ੍ਰਸ਼ਾਦ ਖਾਂਦਾ ਹੈ ਸੋ ਬਿਸ਼ਟਾਂ ਕਾ ਜੰਤ ਹੈ। ਮਹਾਰਾਜ ਨੇ ਆਖਿਆ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਆਸਾ ਦੀ ਵਾਰ ਵਿਚ ਹੁਣੇ ਹੁਣੇ ਗਾਏ ਜਾ ਰਹੇ ਸਨ। ਜਿਤ ਮੁਖ ਨਾਮ ਨਾ ਉੱਚ ਰਹੇ ਵਿਣ ਨਾਵੈ ਰਸ ਖਾਹੇ, ਕਿ ਜਿਹੜੇ ਮੂੰਹ ਤੋਂ ਨਾਮ ਨੀ ਉਚਾਰਦਾ ਤੇ ਨਾਮ ਤੋਂ ਬਿਨਾਂ ਰਸ ਖਾਣਾ ਭੋਜਨ ਖਾਣਾ, ਨਾਨਕ ਇਹ ਵੈ ਜਾਣੀਆਂ ਤਿਤ ਮੁੱਖ ਥੁੱਕਾਂ ਬਾਹੇ। ਕਿੱਡਾ ਕਰੜਾ ਸ਼ਬਦ, ਨਾਮ ਬਿਨਾਂ ਜੋ ਕਹਿਰੇ ਪਹਿਰੇ ਖਾਏ ਜੋ ਕੁੱਕਰ ਜੂਠਣ ਮੈਂ ਪਾਏ। ਸਿੰਘ ਦੇ ਕੋਲ ਸਾਧ ਸੰਗਤ ਜੀਓ ਬੰਦਗੀ ਚਾਹੀਦੀ ਹੈ, ਇਹਦੀ ਰੂਹਾਨੀ ਤਾਕਤ ਹੈ। ਬੰਦਗੀ ਤੋਂ ਬਿਨਾਂ ਕੁਛ ਨੀ ਜੇ ਹੋਣਾ, ਜਿੰਨੀਆਂ ਮਰਜ਼ੀ ਗੱਲਾਂ ਸੁਣ ਲਓ, ਨਵੀਆਂ ਤੋਂ ਨਵੀਆਂ ਸੁਣਾਉਣ ਵਾਲੇ ਬੰਦੇ ਬੈਠੇ ਆ ਤੇ ਜਿੰਨੀਆਂ ਮਰਜ਼ੀ ਗੱਲਾਂ ਸੁਣੀ ਜਾਓ, ਕੋਈ ਫਰਕ ਨੀ ਹੈ, ਕੰਮ ਰਸ ਤੋਂ ਇਲਾਵਾ ਕੁਛ ਨਹੀਂ। ਪਰ ਇਹਦੇ ਨਾਲ ਸਿੰਘ ਦੇ ਅੰਦਰ ਜਿਸਮਾਨੀ ਤਾਕਤ ਵੀ ਚਾਹੀਦੀ ਹੈ। ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਮੇਰਾ ਸਿੰਘ ਮੋਟਾ ਨਹੀਂ ਚਾਹੀਦਾ ਹੈ, ਮੇਰੇ ਸਿੰਘ ਦਾ ਸਰੀਰ ਰਿਸ਼ਟ ਪੁਸ਼ਟ ਹੋਵੇ। ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਮੱਲ ਖਾੜੇ ਬਣਾਏ। ਮੈਂ ਇੱਕ ਵਾਰੀ ਕਿਹਾ ਵੀ ਸੀਗਾ, ਸਾਡੇ ਧਰਮ ਦੇ ਗੁਰਦੁਆਰੇ ਬੜੇ ਵੱਖੜੇ ਹਨ, ਸਾਡੇ ਧਰਮ ਦੇ ਗੁਰਦੁਆਰੇ ਰੁੱਖਾਂ ਦੇ ਨਾਮ ਤੇ ਹਨ, ਸਾਨੂੰ ਵਾਤਾਵਰਨ ਦੇ ਨਾਲ ਜੁੜਨ ਦੀ ਪ੍ਰੇਰਨਾ। ਕਿੰਨੇ ਗੁਰੂ ਕੇ ਬਾਗ, ਪਟਨੇ ਗੁਰੂ ਕਾ ਬਾਗ, ਹਜੂਰ ਸਾਹਿਬ ਗੁਰੂ ਕਾ ਬਾਗ, ਸਾਸਾ ਰਾਮ ਗੁਰੂ ਕਾ ਬਾਗ, ਫਿਰ ਇੱਧਰ ਬਨਾਰਸ ਵਿੱਚ ਗੁਰੂ ਕਾ ਬਾਗ ਹੈ, ਲੀਚੀ ਬਾਗ ਹੈ, ਇੱਥੇ ਮਾਝੇ ਵਿੱਚ ਗੁਰੂ ਕਾ ਬਾਗ ਹੈ, ਅੰਮ੍ਰਿਤਸਰ ਸਾਹਿਬ ਆ ਲੰਗਰ ਸਾਹਿਬ ਦੇ ਸਾਹਮਣੇ, ਇਹ ਦੀਵਾਨ ਦੇ ਸਾਹਮਣੇ ਗੁਰੂ ਕਾ ਬਾਗ। ਕਿੰਨੇ ਗੁਰੂ ਕੇ ਬਾਗ, ਬੇਰ ਗੁਰੂ ਕੀ ਬੇਰ, ਟਾਹਲੀ ਸਾਹਿਬ, ਟਾਹਲਾ ਸਾਹਿਬ, ਅਨੰਤ ਅਨੰਤ। ਇਵੇਂ ਸਾਡੇ ਗੁਰਦੁਆਰੇ ਸਾਧ ਸੰਗਤ ਜੀਓ, ਗੁਰਦੁਆਰਾ ਮੱਲ ਅਖਾੜਾ ਸਾਹਿਬ ਵਾ, ਭਲਵਾਨਾਂ ਦਾ ਅਖਾੜਾ ਗੁਰੂ ਅੰਗਦ ਸਾਹਿਬ ਨੇ ਬਣਾਏ। ਗੁਰੂ ਹਰਗੋਬਿੰਦ ਸਾਹਿਬ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦਾ ਜਿਹੜਾ ਬੁਰਜ ਆ ਬੱਸ ਅੱਡੇ ਦੇ ਕੋਲ, ਜਿੱਥੇ ਦਰਬਾਰ ਸਾਹਿਬ ਦੀ ਪਾਰਕਿੰਗ ਬਣੀ ਆ, ਇੱਥੇ ਮਹਾਰਾਜ ਆਪ ਘੁਲਿਆ ਕਰਦੇ ਸਨ ਪੈਦੇ ਦੇ ਨਾਲ। ਦਸਵੇਂ ਪਾਤਸ਼ਾਹ ਮਾਨ ਨੇ ਅਖਾੜੇ ਬਣਾਏ। ਤੋ ਇਸ ਪ੍ਰਕਾਰ ਸਿੰਘ ਨੂੰ ਸਿਰਫ ਮਾਨ ਨੇ ਸ੍ਰੀ ਸਾਹਿਬ ਪਹਿਰਾਈ ਨਹੀਂ, ਪਾਉਣ ਵਾਸਤੇ ਨਹੀਂ, ਸਾਨੂੰ ਚਲਾਉਣੀ ਵੀ ਆਉਣੀ ਚਾਹੀਦੀ ਹੈ। ਹਰ ਸਿੰਘ ਮਹੱਲੇ ਵਿੱਚ ਜਾਵੇ, ਜਿਹਨੇ ਦਸਵੇਂ ਪਾਤਸ਼ਾਹ ਦਾ ਖੁਸ਼ਾ ਲੈਣਾ ਹੈ ਉਹ ਸ਼ਸਤਰਧਾਰੀ ਹੋਵੇ, ਘੋੜਾ ਸਵਾਰੀ, ਮੇਜੇਬਾਜੀ, ਸਵੇਰੇ ਉੱਠ ਕੇ ਨਿਤਨੇਮ, ਔਰ ਨਿਤਨੇਮ ਦੇ ਨਾਲ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣਾ ਚਾਹੀਦਾ ਹੈ। ਸਧਾਰਨ ਖੁਰਾਕ ਖਾ ਕੇ ਤੇ ਸਰੀਰ ਨੂੰ ਮਾਲਿਸ਼ ਕਰੋ, ਡੰਡ ਬੈਠਕਾਂ ਕੱਢੋ, ਜੋ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਨੇ ਸਾਨੂੰ ਜੀਵਨ ਜੁਗਤ ਦੱਸੀ ਹੈ, ਰੂਹਾਨੀ ਅਤੇ ਜਿਸਮਾਨੀ, ਉਹਨੂੰ ਅਪਣਾ ਕੇ ਮਹਾਰਾਜ ਜੀ ਦਾ ਖੁਸ਼ਾ ਲੈਣਾ ਚਾਹੀਦਾ ਹੈ। ਇਹ ਮਨਾਏ ਹੋਏ ਮਹੱਲੇ ਸਾਡੇ ਫਲੀ ਭੂਤ ਹੋਣਗੇ। ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ, ਪੰਥ ਦੀ ਬੋੜੀ ਕਰਨ, ਪੰਥ ਵਿੱਚ ਇਤਫਾਕ ਆਵੇ, ਸਲੂਕ ਆਵੇ, ਪੰਥ ਦਾ ਗਵਾਚਿਆ ਹੋਇਆ ਰਾਜ ਭਾਗ, ਸਨਮਾਨ ਅਤੇ ਸ਼ਾਨ ਬਹਾਲ ਹੋਵੇ, ਪੰਥ ਦੀ ਚੜ੍ਹਦੀ ਕਲਾ ਹੋਵੇ, ਸਤਿਗੁਰੂ ਬਖਸ਼ਿਸ਼ ਕਰਨ। ਖਾਲਸਾ ਜੀਓ, ਅੱਜ ਪਾਵਨ ਹੋਲੇ ਮਹੱਲੇ ਦਾ ਤਿਉਹਾਰ ਹੈ, ਥਾਵਾਂ ਪ੍ਰਥਾਵਾਂ ਦੇ ਬੇਅੰਤ ਗੁਰੂ ਕੇ ਗੁਰਸਿੱਖ ਮਨਾ ਰਹੇ ਨੇ। ਸੋ ਅਚਨਚੇਤ ਪੰਜਾਬ ਆਉਣ ਹੋਇਆ ਮਨ ਵਿੱਚ ਖਿਆਲ ਸੀ ਵੀ ਸ਼ਾਇਦ ਸਾਰਾ ਪੰਥ ਆਨੰਦਪੁਰ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ ਹੀ ਗਿਆ ਹੋਵੇਗਾ ਕਿ ਘੱਟ ਰੌਣਕ ਹੋਵੇ, ਪਰ ਕੱਲ ਦੇਖਿਆ ਕਿ ਸ਼ਹਿਰ ਵਿੱਚ ਕੋਈ ਵੀ ਐਸੀ ਗਲੀ ਨਹੀਂ ਜਿੱਥੇ ਤਿਲ ਸੁੱਟਿਆ ਨੀ ਭੋਏ ਪੈਂਦਾ ਹੋਵੇ। ਰਾਤ ਵੀ ਵੱਡੀ ਭਾਰੀ ਰੌਣਕ, ਹੁਣ ਵੀ ਲੰਮੀ ਲਾਈਨ ਲੱਗੀ ਹੋਈ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨਾਂ ਦੀਦਾਰਾਂ ਦੇ ਵਾਸਤੇ, ਬੇਅੰਤ ਗੁਰੂ ਕੇ ਗੁਰਸਿੱਖ ਹੋਲੇ ਮਹੱਲੇ ਨੂੰ ਮਨਾਉਣ ਵਾਸਤੇ ਆਏ ਨੇ। ਅੱਜ ਸਵੇਰੇ ਆਸਾ ਦੀ ਵਾਰ ਤੋਂ ਬਾਅਦ ਬਸੰਤ ਰਾਗ ਦੀ ਸਮਾਪਤੀ ਦੀ ਅਰਦਾਸ ਹੋ ਗਈ ਹੈ ਤੇ ਦੁਪਹਿਰ ਨੂੰ ਮਹੱਲਾ ਵੀ ਨਿਕਲੇਗਾ ਸ਼ਹਿਰ ਦੇ ਵਿੱਚ। ਸ਼ਾਮ ਨੂੰ ਸੁਖਾਸਨ ਤੋਂ ਉਪਰੰਤ ਪਾਲਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਵਾਰੇ ਦੀ ਫੂਲ ਮਾਲ ਵੀ ਹੋਵੇਗੀ। ਉਹ ਸੰਕੇਤ ਰੂਪ ਦੇ ਵਿੱਚ ਇੱਕ ਮਹੱਲਾ ਕੱਢਿਆ ਜਾਂਦਾ ਹੈ, ਜਿਨ੍ਹਾਂ ਦੇ ਕੋਲ ਅਵਸਰ ਹੋਵੇ ਭਾਈ ਜ਼ਰੂਰ ਹਾਜ਼ਰੀਆਂ ਭਰੋ। ਸੋ ਗਰੀਬ ਨਿਵਾਜ ਕਿਰਪਾ ਕਰਨ, ਦਾਸ ਗੁਰਦਸਵੇਂ ਪਾਤਸ਼ਾਹ ਮਹਾਰਾਜ ਵੱਲੋਂ, ਮਹਾਰਾਜ ਦੇ ਹਜ਼ੂਰੀਆਂ ਵੱਲੋਂ, ਔਰ ਇਸੇ ਪ੍ਰਕਾਰ ਇਸ ਪਾਵਨ ਅਸਥਾਨ ਦੇ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸ੍ਰੀ ਮਾਨ ਸਿੰਘ ਸਾਹਿਬ, ਗਿਆਨੀ ਜੀ ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਔਰ ਗੁਰੂ ਰਾਮਦਾਸ ਮਹਾਰਾਜ ਦੇ ਸਾਰੇ ਨੇਮੀਆਂ ਪ੍ਰੇਮੀਆਂ ਤੇ ਸਮੁੱਚੇ ਨਿਜ਼ਾਮ ਵੱਲੋਂ, ਸੋ ਸਮੁੱਚੇ ਸ੍ਰੀ ਗੁਰੂ ਖਾਲਸਾ ਪੰਥ ਦੇ ਤਾਈ ਬੇਅੰਤ ਬੇਅੰਤ ਹੋਲੇ ਮਹੱਲੇ ਦੀ ਵਧਾਈ ਆਖਦਾ ਹੈ। ਆਪ ਜੀ ਸਵੀਕਾਰ ਕਰੋ, ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੁੜੋ, ਬਾਣੇ ਵਿੱਚ ਪ੍ਰਪੱਕ ਹੋਵੋ, ਸ਼ਸਤਰਧਾਰੀ ਹੋਵੋ, ਔਰ ਪੰਥ ਦੀਆਂ ਪਰੰਪਰਾਵਾਂ ਦੇ ਸਾਧ ਸੰਗਤ ਜੀ ਪਹਿਰੇਦਾਰ ਬਣੋ। ਦਸਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ ਮੇਰਾ ਸਿੰਘ ਬਾਣੀ ਵੀ ਪੜੇ, ਹੋਰ ਧਰਮਾਂ ਦੇ ਗ੍ਰੰਥ ਵੀ ਪੜੇ, ਪਰ ਰਾਜਨੀਤੀ ਨਾਲ ਵੀ ਰਸ ਰਸੂਖ ਜ਼ਰੂਰ ਰੱਖੇ, ਜ਼ਰੂਰ ਸਾਨੂੰ ਪੰਥ ਦੇ ਭਵਿੱਖ ਦੇ ਨਿਮਿਤ ਵਿਚਾਰਨਾ ਚਾਹੀਦਾ ਹੈ। ਮਹਾਰਾਜ ਦਾ ਖੁਸ਼ਾ ਸਾਡੇ ਤਾਈਂ ਮਿਲੇ। ਆਓ 10-12 ਮਿੰਟ ਆਪਣੇ ਕੋਲ ਬਚਾਉਂਦੇ ਹਨ। ਮਹਾਰਾਜ ਦੇ ਘਰ ਦੀ ਯਾਦ ਕਾਲ ਦੀ ਮਰਜ਼ਾਦਾ ਦੇ ਅਨੁਸਾਰ ਅੱਜ ਮਹਾਰਾਜ ਨੇ ਮੁੱਖ ਵਾਕ ਵੀ ਕਿਰਪਾ ਕਰਕੇ ਸਵਾਇਆ ਹੀ ਬਖਸ਼ਿਆ ਹੈ ਤੇ ਲੜੀਵਾਰ ਰੂਪ ਦੇ ਵਿਚ ਮਹਾਰਾਜ ਦੇ ਮੁੱਖ ਵਾਕ ਨੂੰ ਵਿਚਾਰੀਏ ਭਾਈ ਔਰ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਲ ਮੋਹ ਸੁਭਾਇਮਾਨ ਹੋਕਰ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿਚ ਦੂਰਦਰਸ਼ਨ ਦੂਰ ਸਰਵਨ ਭਾ ਮੀਡੀਆ ਦੇ ਜ਼ਰੀਏ ਮਹਾਰਾਜ ਜੀ ਦੀ ਕਥਾ ਦੇ ਨਾਲ ਜੁੜ ਰਹੇ ਹੋ ਭਾਈ ਇਕਾਗਰਤਾ ਬਣਾਓ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ ਰਸਮਾਂ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਘਰ ਪਹਿਲਾ ਤੂਤ ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੱਜ ਦਾ ਮੁੱਖ ਵਾਕ ਸ਼ਹੀਦੋ ਕੇ ਸਰਤਾਜ ਕਲਜੋ ਕੇ ਜਹਾਜ ਗੁਰੂ ਗਰੀਬ ਨਿਵਾਜ ਮਹਾਰਾਜ ਸ੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਮੁੱਖ ਰਸਨਾ ਤੋਂ ਉਚਾਰਨ ਹੋਇਆ ਇੱਥੇ ਸੋਠ ਰਾਗ ਦੀ ਬਾਣੀ ਗੁਰੂ ਅਰਜਨ ਸਾਹਿਬ ਦੀ ਇਹ ਪ੍ਰਾਰੰਭ ਹੋ ਜਾਂਦੀ ਹੈ ਖਾਲਸਾ ਦੀ ਇਸ ਤੋਂ ਪਿੱਛੇ ਗੁਰੂ ਰਾਮਦਾਸ ਮਹਾਰਾਜ ਦੇ ਪੰਜ ਸ਼ਬਦ ਪੂਰੇ ਹੋ ਗਏ ਸਨ ਸੋ ਇਸ ਪ੍ਰਕਾਰ ਇਹ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ 608 ਅੰਗ ਦੇ ਐਨ ਉੱਪਰ ਸ਼ੁਭਾਇਮਾਨ ਹੋ ਰਿਹਾ ਹੈ ਪਹਿਲੇ ਘਰ ਸੁਰਤਾਲ ਵਿਚ ਗਾਉਣ ਦੀ ਆਗਿਆ ਹੈ ਤੇ ਤੁੱਕੇ ਤਿੰਨ ਤਿੰਨ ਤੁੱਕਾਂ ਵਾਲੇ ਇਹ ਸ਼ਬਦ ਹਨ ਕਈ ਵਾਰੀ ਮਾਨ ਨੇ ਦੋ ਪੰਗਤੀਆਂ ਨੂੰ ਇੱਕ ਤੁੱਕ ਆਖਿਆ ਕਈ ਵਾਰੀ ਇੱਕ ਤੁੱਕ ਨੂੰ ਇੱਕ ਲਾਈਨ ਇੱਕ ਪੰਗਤੀ ਨੂੰ ਇੱਕ ਤੁੱਕ ਆਖਿਆ ਹੈ ਇਹ ਮਹਾਰਾਜ ਦੀ ਮੌਜ ਹੈ ਭਾਈ ਪਹਿਲਾਂ ਮੰਗਲ ਕਰਦੇ ਨੇ ਪ੍ਰਭੂ ਇੱਕ ਹੈ ਸਤ ਚੇਤਨ ਆਨੰਦ ਸਰੂਪ ਹੈ ਉਸ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ ਇਹ ਮੰਗਲ ਉਚਾਰਨ ਕਰਕੇ ਅੱਗੇ ਉਪਦੇਸ਼ ਦਿੰਦੇ ਹਨ ਵੈਰਾਗਮਈ ਉਪਦੇਸ਼ ਹੈ ਸਰਵਨ ਕਰੋ
ਕਿਸ ਹੈ ਜਾਚੇ ਕਿਸ ਆਰਾਧੇ ਜਾ ਸਭ ਕੋ ਕੀਤਾ ਹੋਸੀ
ਮਹਾਰਾਜ ਕਹਿੰਦੇ ਨੇ ਭਾਈ ਮਹਾਰਾਜ ਤੋਂ ਬਿਨਾਂ ਕਿਸ ਹੋ ਜਾਚੀ ਕਿਹਦੇ ਪਾਸੋਂ ਮੰਗੀਏ ਭਲਾ ਅਸੀਂ ਨਹੀਂ ਮੰਗਦੇ ਹਾਂ 12 ਮਿਸਲਾਂ ਵਿਚ ਪੰਥ ਵੰਡਿਆ ਉਹਨਾਂ ਮਿਸਲਾਂ ਚੋਂ ਇੱਕ ਮਿਸਲ ਸੀ ਭੰਗੀਆਂ ਦੀ ਮਿਸਲ ਉਹਦੇ ਜਥੇਦਾਰ ਹੋਏ ਨੇ ਬਾਬਾ ਗੁੱਜਰ ਸਿੰਘ ਜੀ ਜਕਰੀਏ ਨੇ ਨਵਾਬੀ ਭੇਜੀ ਬਾਬਾ ਗੁੱਜਰ ਸਿੰਘ ਸਾਹਿਬ ਜੀ ਨੂੰ ਨਵਾਬੀ ਪੰਥ ਵਿਚ ਬੜੀ ਅਰੀ ਆਈ ਆ ਆਪਾਂ ਪੜ੍ਹਦੇ ਨਹੀਂ ਹਾਂ ਤੇ ਸਾਨੂੰ ਪਤਾ ਨਹੀਂ ਲੱਗਦਾ ਹੈ ਇੱਕ ਵਾਰੀ ਤੇ ਨਵਾਬ ਕਪੂਰ ਸਿੰਘ ਜੀ ਨੇ ਨਵਾਬੀ ਗ੍ਰਹਿਣ ਕੀਤੀ ਹੈ ਨਾ ਸਿੰਘਾਂ ਨੇ ਜੋੜਿਆਂ ਦੇ ਨਾਲ ਜੁੱਤੀਆਂ ਦੇ ਨਾਲ ਸੁਹਾ ਕੇ ਇੱਕ ਵਾਰੀ ਬਾਬਾ ਗੁੱਜਰ ਸਿੰਘ ਸਾਹਿਬ ਦੇ ਪਾਸ ਨਵਾਬੀ ਆਈ ਜਕਰੀਏ ਨੇ ਕਿਹਾ ਵੀ ਨਵਾਬੀ ਲੈ ਲਓ ਤੇ ਟੇਕ ਕੇ ਬਹਿ ਦਿਓ ਅਖੇ ਅਸੀਂ ਹਿੰਦੁਸਤਾਨ ਨੂੰ ਲੁੱਟਣਾ ਲੁੱਟ ਲੈਣ ਦਿਓ ਪੰਥ ਨੇ ਕਿਹਾ ਵੀ ਨਹੀਂ ਇਹ ਨਹੀਂ ਕੰਮ ਹੋਣਾ ਇਹਦੀ ਨਵਾਬੀ ਦਾ ਜਵਾਬ ਲਿਖ ਕੇ ਭੇਜਿਆ ਪੰਥ ਪ੍ਰਕਾਸ਼ ਵਿਚ ਬਾਬਾ ਰਤਨ ਸਿੰਘ ਜੀ ਭੰਗੂ ਜੀ ਨੇ ਲਿਖਿਆ ਬਾਬਾ ਗੁੱਜਰ ਸਿੰਘ ਜੀ ਜਥੇਦਾਰ ਨੇ ਕੌਮ ਦੇ ਜਥੇਦਾਰ ਨੇ ਤਿੰਨ ਚੀਜ਼ਾਂ ਭੇਜੀਆਂ ਇੱਕ ਗੁੰਗਲੂ ਜਿਹਨੂੰ ਸ਼ਲਗਮ ਕਹਿੰਦੇ ਆਪਾਂ ਇੱਕ ਤੱਪੜ ਮਤਲਬ ਉਹ ਕੱਪੜਾ ਜਿਹਦੇ ਵਿਚ ਘਾਹ ਫੂਸ ਵੱਢ ਕੇ ਤੇ ਕਾਹੀ ਲੋਕ ਵਲੇਟ ਕੇ ਬੰਨ੍ਹ ਕੇ ਤੇ ਵੇਚਦੇ ਨੇ ਤੇ ਤੀਸਰੀ ਭੇਜੀ ਇੱਕ ਚਿੱਠੀ ਤੇ ਚਿੱਠੀ ਵਿਚ ਲਿਖਿਆ ਸੀ ਸਿੰਘ ਹੋਏ ਰਾਖਾ ਕਿਸ ਕਾਣ ਐਰੇ ਗੈਰੇ ਕਾ ਰੱਖੇ ਸਨਮਾਨ ਵੀ ਤੂੰ ਰਾਜਭਾਗ ਦੀ ਗੱਲ ਕਰਦਾ ਸਿੰਘ ਆ ਸੀ ਜਦੋਂ ਰਾਜ ਚਾਹੀਦਾ ਹੋਵੇਗਾ ਮੰਨ ਲਾਂਗੇ ਫਿਕਰ ਨਾ ਕਰ ਤੇਰਾ ਦਿੱਤਾ ਰਾਜ ਵੀ ਸਾਡੇ ਲਈ ਗੁਲਾਮੀ ਆ ਤੇ ਅਸੀਂ ਭਾਵੇਂ ਘੋੜਿਆਂ ਦੀਆਂ ਕਾਠੀਆਂ ਤੇ ਤੁਰੇ ਫਿਰੀਏ ਸਾਡੇ ਲਈ ਇਹ ਵੀ ਬਾਦਸ਼ਾਹੀ ਆ ਪੁਰਾਣੇ ਸਿੰਘ ਨਾ ਇੱਕ ਦੂਜੇ ਨੂੰ ਪਾਤਸ਼ਾਹ ਕਿਹਾ ਕਰਦੇ ਸੀ ਨਿਹੰਗ ਸਿੰਘ ਅੱਜ ਵੀ ਕਹਿੰਦੇ ਨੇ ਆਓ ਪਾਤਸ਼ਾਹ ਬੈਠੋ ਪਾਤਸ਼ਾਹ ਜਾਂ ਆਪਣੀ ਛਕੋ ਪਾਤਸ਼ਾਹ ਸੁੱਖ ਲਓ ਪਾਤਸ਼ਾਹ ਕਿਹਾ ਸੀ ਉਦਾਂ ਹੀ ਪਾਤਸ਼ਾਹ ਹਾਂ ਤੇ ਗੁੰਗਲੂ ਜਿਹੜੇ ਸੀ ਸ਼ਲਗਮ ਉਹ ਤਾਂ ਭੇਜੇ ਵੀ ਧਰਤੀ ਮਾਂ ਦੀ ਨੰਗੀ ਗੋਦ ਚੋਂ ਉਤਪੰਨ ਹੋਏ ਗੁੰਗਲੂ ਸ਼ਲਗਮ ਕੰਧ ਮੂਲ ਖਾ ਕੇ ਤੇ ਢਿੱਡ ਭਰ ਲਾਂਗੇ ਘਾਹ ਵੇਚ ਕੇ ਤੇ ਗੁਜ਼ਾਰਾ ਕਰ ਲਾਂਗੇ ਪਰ ਤੇਰੀਆਂ ਨਵਾਬੀਆਂ ਨਹੀਂ ਕਬੂਲ ਕਰਨੀਆਂ ਜਾ ਕੇ ਨਜ਼ਾਰੇ ਲੈ ਜਦੋਂ ਲੋੜ ਹੋਵੇਗੀ ਰਾਜ ਲੈ ਲਾਂਗੇ ਦਿੱਲੀ ਦੀ ਕਿਹੜੀ ਗੱਲ ਹੈ ਤੇ ਬਿੱਲੀ ਆ ਪੈਰ ਧਰਤੀ ਤੇ ਮਾਰੋ ਤੇ ਤਰਬਕ ਜਾਂਦੀ ਆ ਜਦੋਂ ਮਰਜ਼ੀ ਡਰਾ ਲਓ ਇਸ ਕਰਕੇ ਮਹਾਰਾਜ ਤੋਂ ਬਿਨਾਂ ਕੁਛ ਨਹੀਂ ਮੰਗਦਾ ਹੈ ਸਿੰਘ ਕਿਸੇ ਤੋਂ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ ਮਹਾਰਾਜ ਕਹਿੰਦੇ ਕਿਸ ਹੋ ਜਾਚੀ ਕਿਹਦੇ ਕੋਲੋਂ ਕੀ ਮੰਗਣਾ ਭਲਾ ਸਭ ਭਿਖਾਰੀ ਨੇ ਭਿਖਾਰੀਆਂ ਤੋਂ ਮੰਗਣ ਵਾਲੇ ਲੋਕ ਮਹਾਂ ਮੂਰਖ ਹੁੰਦੇ ਹਨ ਤੇ ਕਿਸ ਆਰਾਧੀ ਮਹਾਰਾਜ ਤੋਂ ਬਿਨਾਂ ਕਿਹੜਾ ਆਰਾਧਨ ਕਰਨਾ ਆਰਾਧਨ ਹੁੰਦਾ ਹੈ ਕਿਸੇ ਖਾਸ ਦੇਵੀ ਦੇਵਤੇ ਦਾ ਖਾਸ ਮਨੋਰਥ ਨੂੰ ਲੈ ਕੇ ਖਾਸ ਮੰਤਰ ਦਾ ਜੋ ਜਪ ਕਰਨਾ ਹੈ ਉਹਨੂੰ ਆਰਾਧਨ ਕਹਿੰਦੇ ਜਿਵੇਂ ਧਨ ਵਾਸਤੇ ਲੋਕ ਕੁਬੇਰ ਦੀ ਜਾਂ ਲਕਸ਼ਮੀ ਦੀ, ਰੱਖਿਆ ਵਾਸਤੇ ਲੋਕ ਹਨੂਮਾਨ ਦੀ ਜੋ ਕਰਦੇ ਨੇ ਉਹਨੂੰ ਆਰਾਧਨਾ ਕਹਿੰਦੇ ਨੇ। ਮਹਾਰਾਜ ਕਹਿੰਦੇ ਮੈਂ ਨੀ ਕਿਸੇ ਦਾ ਆਰਾਧਨ ਕਰਦਾ। ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਕਹਿੰਦੇ ਕਿਹਦੇ ਕੋਲੋਂ ਮੰਗਾਂ ਤੇ ਕਿਹਦਾ ਆਰਾਧਨ ਕਰਾਂ, ਜਾਂ ਸਭ ਕੋ ਕੀਤਾ ਹੋਸੀ, ਜਦੋਂ ਸਾਰੇ ਉਹਦੇ ਪੈਦਾ ਕੀਤੇ ਹੋਏ ਨੇ ਤੇ ਮੈਂ ਪੈਦਾ ਕਰਨ ਵਾਲੇ ਦੇ ਕੋਲੋਂ ਮੰਗਾਂਗਾ ਤੇ ਪੈਦਾ ਕਰਨ ਵਾਲੇ ਦੀ ਆਰਾਧਨਾ ਕਰਾਂਗਾ, ਉਹਦੇ ਪੈਦਾ ਕੀਤੇ ਹੋਏ ਵਸਤੂਆਂ ਦਾ ਕਿਉਂ ਆਰਾਧਨ ਕਰਾਂ, ਪੈਦਾ ਕੀਤੀਆਂ ਹੋਈਆਂ ਵਸਤੂਆਂ ਦੇ ਕੋਲੋਂ ਕਿਉਂ ਮੰਗਾਂ। ਭਾਈ ਮੈਂ ਨੀ ਮੰਗਦਾ।
ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੋ।
ਹਰ ਇੱਕ ਨੇ ਜੋ ਵੱਡੇ ਵਡੇਰੇ ਦੇਖਦੇ ਨੇ ਉਹ ਖਾਕ ਵਿਚ ਰਲ ਜਾਣਗੇ, ਅਖੀਰ ਨੂੰ ਮਿੱਟੀ ਹੋ ਜਾਣਗੇ, ਮਰ ਖਪ ਜਾਣਗੇ। ਜਿਨ੍ਹਾਂ ਨੇ ਮਰ ਖਪ ਜਾਣਾ ਰਹਿਣਾ ਨੀ ਮੈਂ ਕਿਉਂ ਮੰਗਾ।
ਨਿਰਭਉ ਨਿਰੰਕਾਰ ਪਵ ਖੰਡਨ ਸਭ ਸੁਖ ਨਾਮ ਨਿਰਦੇਸੇ।
ਮੇਰਾ ਮਾਲਕ ਨਿਰਭਉ ਹੈ ਜੀ, ਹਾਂ ਨਿਰੰਕਾਰ ਹੈ ਜੀ, ਪਵ ਖੰਡਨ ਹੈ ਭੈ ਨੂੰ ਕੱਟਣ ਵਾਲਾ ਹੈ, ਤੇ ਸਾਰੇ ਸੁੱਖਾਂ ਨੂੰ ਨੌ ਨਿਧੀਆਂ ਨੂੰ ਦੇਣ ਵਾਲਾ ਮੈਂ ਉਹਦਾ ਭਿਖਾਰੀ ਹਾਂ।
ਹਰ ਜੀਓ ਤੇਰੀ ਦਾਤੀ ਰਾਜਾ।
ਕਹਿੰਦੇ ਆ ਮੇਰੇ ਮਾਲਕ ਜੀ, ਮੇਰੇ ਸਵਾਮੀ ਜੀਓ ਜੀ, ਮੈਂ ਤੇਰੀਆਂ ਦਾਤਾਂ ਦੇ ਨਾਲ ਰਾਜਾ ਰੱਜਿਆ ਹੋਇਆ ਹਾਂ। ਮੇਰੇ ਤੋਂ ਵੱਡਾ ਕੋਈ ਦੁਨੀਆਂ ਦੇ ਬਾਦਸ਼ਾਹ ਹੀ ਨੀ ਹੈਗਾ। ਤੂੰ ਮੈਨੂੰ ਨਿਵਾਜਿਆ ਹੋਇਆ ਤੇ ਮੈਂ ਸਾਰੀ ਦੁਨੀਆਂ ਦਾ ਰਾਜਾ ਹਾਂ। ਰਾਜਾ ਸਗਲੀ ਸਿਸ਼ਟਕਾ ਹਰ ਨਾਮ ਮਨ ਭਿੰਨਾ।
ਮਾਨਸ ਬੱਪੜਾ ਕਿਆ ਸਾਲਾ ਕਿਆ ਦਿਸ ਕਾ ਮੋਹਤਾਜਾ।
ਕਹਿੰਦੇ ਮਨੁੱਖ ਵਿਚਾਰੇ ਬੱਪੜੇ ਦੀ ਕੀ ਸਿਰ ਤੋਂ ਸਲਾਹ ਕਰਨੀ ਹੈ ਭਲਾ, ਤੇ ਮਨੁੱਖ ਦੇ ਮੁਥਾਜ ਵੀ ਕੀ ਹੋਣਾ ਹੈ। ਜਿਸ ਮਨੁੱਖ ਨੇ ਮਰ ਜਾਣਾ ਖਪ ਜਾਣਾ, ਕਿਉਂ ਐਵੇਂ ਸੋਹਲੇ ਗਾਵਾਂ, ਕਿਉਂ ਐਵੇਂ ਮੁਥਾਜ ਹੋਵਾਂ, ਅਧੀਨ ਹੋਵਾਂ, ਕਿਸੇ ਦੇ ਅਧੀਨ ਨਹੀਂ ਹੋਣਾ। ਨਿਹੰਗ ਸਿੰਘ ਕਿਹਾ ਕਰਦੇ ਸੀ ਨਾ, ਇਹ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਅਖੇ, ਨਾ ਕਰੀ ਕਦੇ ਕਦੀ ਕਿਸੇ ਦੇ ਮੁਥਾਜ, ਮੁਥਾਜ ਕਰੀ ਉਹਦੇ ਜੇ ਦੇ ਅੱਖਾਂ ਚ ਲਾਜ। ਕਿਸੇ ਦੇ ਮੁਥਾਜ ਨਹੀਂ, ਹਰ ਬਿਸਰਤ ਸਭ ਕਾ ਮੁਹਤਾਜ। ਜਿਹੜੇ ਰੱਬ ਤੋਂ ਭੁੱਲੇ ਨੇ ਸਾਰਿਆਂ ਦੇ ਮੁਥਾਜ ਹਨ। ਜਿਹੜਾ ਮਹਾਰਾਜ ਦੇ ਭਜਨ ਬੰਦਗੀ ਕਰਦੇ ਨੇ ਉਹ ਕਿਸੇ ਦੇ ਮੁਥਾਜ ਨਹੀਂ। ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ।
ਜਿਨ ਹਰ ਧਿਆਇਆ ਸਭ ਕੁਛ ਤਿਸ ਕਾ ਤਿਸ ਕੀ ਭੂਖ ਗਵਾਈ।
ਮਹਾਰਾਜ ਕਹਿੰਦੇ ਜਿਨੇ ਮਹਾਰਾਜ ਨੂੰ ਧਿਆਇਆ ਉਹਦਾ ਸਾਰਾ ਕੁਛ ਹੀ ਹੋ ਗਿਆ। ਬਾਬੇ ਫਰੀਦ ਨੂੰ ਆਖਿਆ ਸੀ ਅੱਲਾ ਪਾਕ ਨੇ ਕਿ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ, ਜੇ ਤੂੰ ਮੇਰਾ ਬਣ ਜਾਵੇ ਸਾਰਾ ਕੁਛ ਤੇਰਾ, ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਜਿਵੇਂ ਮਹਾਰਾਜ ਨੇ ਆਖਿਆ ਹੈ। ਕਹਿੰਦੇ ਜਿਨੇ ਮਹਾਰਾਜ ਨੂੰ ਧਿਆਇਆ ਸਾਰਾ ਕੁਝ ਹੀ ਉਹਦਾ ਹੋ ਗਿਆ ਹੈ, ਸਾਰੀ ਦੁਨੀਆਂ ਸਾਰੀ ਸ੍ਰਿਸ਼ਟੀ ਉਹਦੀ ਹੈ। ਜੀ ਭੁੱਖਾਂ ਦੂਰ ਹੋ ਗਈਆਂ, ਸਾਤ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ।
ਐਸਾ ਧਨ ਦੀਆ ਸੁਖ ਦਾਤਾ ਨਿਕੁਟ ਨਾ ਪਵ ਹੀ ਜਾਏ।
ਸੁਖਦਾਤੇ ਨੇ ਐਸਾ ਨਾਮ ਧਨ ਦਿੱਤਾ ਹੈ ਜਿਹੜਾ ਨਿਖੁੱਟਦਾ ਨਹੀਂ, ਘਟਦਾ ਨਹੀਂ, ਮੁੱਕਦਾ ਨਹੀਂ, ਉਲਟਾ ਵੱਧਦਾ ਜਾਂਦਾ ਹੈ। ਭਾਈ
ਆਨੰਦ ਭਇਆ ਸੁਖ ਸਹਿਜ ਸਮਾਨੇ ਸਤਿਗੁਰ ਮੇਲ ਮਿਲਾਈ।
ਸਾਰੇ ਕਹਿੰਦੇ ਆਨੰਦ ਹੋ ਗਿਆ, ਸਹਿਜੇ ਹੀ ਸੁੱਖ ਵਿੱਚ ਸਮਾ ਗਏ, ਰੱਬ ਵਿੱਚ ਸਮਾ ਗਏ ਆ। ਸਮਾਏ ਕਿਵੇਂ? ਗੁਰੂ ਨੇ ਕਿਰਪਾ ਕੀਤੀ, ਆਪਣੇ ਮੇਲ ਵਿੱਚ ਮਿਲਾਇਆ, ਸੰਗਤ ਵਿੱਚ ਮਿਲਾਇਆ, ਨਾਮ ਜਪਣ ਵਾਲਿਆਂ ਚ ਮਿਲਾਇਆ। ਮਹਾਰਾਜ ਕਹਿੰਦੇ ਜੀਵਨ ਵਿੱਚ ਆਨੰਦ ਹੈ, ਰੱਬ ਵਿੱਚ ਸਮਾ ਗਏ ਹਾਂ ਭਾਈ।
ਮਨ ਨਾਮ ਜਪ ਨਾਮ ਆਰਾਧ ਅਨਗਿਨ ਨਾਮ ਵਖਾਣੇ।
ਮਹਾਰਾਜ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਮਨਾ ਨਾਮ ਦਾ ਜਪ ਕਰ, ਹਾਂ ਮਨਾ ਨਾਮ ਦਾ ਆਰਾਧਨ ਕਰ, ਤੇ ਦਿਨ ਰਾਤ ਨਾਮ ਦਾ ਵਖਿਆਨ ਕਰ, ਰਸਨਾ ਦੇ ਨਾਲ ਜਪਦਾ ਰਿਹਾ ਕਰ। ਰਸਨਾ ਕਿਉਂ ਬੰਦ ਹੁੰਦੀ ਤੇਰੀ? ਹੌਲੀ ਹੌਲੀ ਜਪਦਾ ਰਿਹਾ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਚੇਤਾ ਭੁੱਲ ਜਾਵੇ ਤੈਨੂੰ ਚੇਤਾ ਭੁੱਲ ਜਾਇਆ ਕਰਨਾ ਵਾ, ਕਿਉਂਕਿ ਜੇ ਤੇਰੀ ਬਿਰਤੀ ਨਹੀਂ ਜੁੜੀ ਹੈ। ਜਦੋਂ ਚੇਤਾ ਆ ਜਾਵੇ ਫਿਰ ਜਪਣਾ ਸ਼ੁਰੂ ਕਰ ਦਿੱਤਾ, ਫਿਰ ਚੇਤਾ ਭੁੱਲ ਗਿਆ ਕੋਈ ਗੱਲ ਨੀ, ਜਦੋਂ ਯਾਦ ਆਏ ਫਿਰ ਜਪਣਾ ਸ਼ੁਰੂ ਕਰ ਦਿਆ ਕਰ, ਵਕਤ ਆਵੇਗਾ ਭੁੱਲੇਗਾ ਨੀ ਤੈਨੂੰ। ਕਹਿੰਦੇ ਦਿਨ ਰਾਤ ਉਹਦੇ ਨਾਮ ਦਾ ਵਖਿਆਨ ਕਰ ਭਲਿਆ।
ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਨ ਜਮਾਨ।
ਕਹਿੰਦੇ ਸਾਧੂ ਮਹਾਤਮਾ ਦਾ ਉਪਦੇਸ਼ ਸੁਣਿਆ ਕਰ, ਨਿੰਦਿਆ ਨਾ ਕਰਿਆ ਕਰ, ਨਾ ਨਿੰਦਿਆ ਸੁਣਿਆ ਕਰ, ਸਗੋਂ ਜਪ ਕਰਨ ਵਾਲਿਆਂ ਦਾ ਉਪਦੇਸ਼ ਸੁਣਿਆ ਕਰ। ਮਹਾਰਾਜ ਮਿਲੇਗਾ ਕੀ? ਮਹਾਰਾਜ ਕਹਿੰਦੇ ਕਾਨ ਜਮਾਣੀ, ਜਮਾਂ ਦੀ ਕਾਲ ਕਨੌੜ ਚੁੱਕ ਜਾਵੇਗੀ। ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ, ਸੰਤਨ ਮੋਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ। ਧਰਮ ਰਾਜਾ ਵਕਹਾਂ ਕਰੈ ਗੋ ਜੋ ਫਾਟਿਓ ਸਗਲੋ ਲੇਖਾ।
ਮਿਲਕੋ ਕਿਰਪਾਨ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ।
ਜਿਨ੍ਹਾਂ ਨੂੰ ਮੇਰਾ ਪ੍ਰਭੂ ਕਿਰਪਾਲੂ ਦਿਆਲੂ ਹੋਇਆ ਹੈ ਉਹ ਗੁਰੂ ਕੀ ਬਾਣੀ ਨਾਲ ਜੁੜੇ ਨੇ, ਨਹੀਂ ਤੇ ਲੋਕ ਦੇ ਕਰਮ ਕਾਂਡਾਂ ਰੁੱਖਾਂ ਮਨੁੱਖਾਂ ਨੂੰ ਪੂਜੀ ਜਾਂਦੇ ਇਧਰ ਉਧਰ ਜਾ ਕੇ ਨੱਕ ਰਗੜਦੇ ਹਨਗੇ ਜਿਨ੍ਹਾਂ ਨੂੰ ਸੋਝੀ ਨਹੀਂ ਹੈ, ਜਿਨ੍ਹਾਂ ਦੇ ਉੱਪਰ ਮਾਲਕ ਬਖਸ਼ਿੰਦ ਹੋਇਆ ਹੈ, ਮਾਲਕ ਤਰੁੱਠਿਆ ਹੈ, ਉਹ ਗੁਰੂ ਕੀ ਬਾਣੀ ਨਾਲ ਜੁੜੇ ਹਨ। ਭਾਈ
ਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆ ਦਇਆਲਾ।
ਪ੍ਰਭ ਦੀ ਸਮਾਪਤੀ ਕਰਦੇ ਬੇਨਤੀ ਪੂਰਵਕ ਕਹਿੰਦੇ, ਪ੍ਰਭੂ ਤੂੰ ਸਾਰੇ ਜੀਆਂ ਤੇ ਦਇਆ ਕਰਨ ਵਾਲਾ, ਤੇਰੀ ਕੀਮਤ ਕੌਣ ਕਹਿ ਸਕਦਾ ਹੈ, ਤੇਰੀ ਕੀਮਤ ਕਹੇ ਕੌਣ, ਕੋਈ ਨੀ ਕਹਿ ਸਕਦਾ, ਤੂੰ ਬੇਕੀਮਤੀ ਹੈ। ਹਰ ਆਪ ਅਮੁੱਲ ਕਹਿ ਮੁੜ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟੋ ਰਹੇ ਲੋਕ ਮਿਲ ਲਾਏ।
ਸਭ ਕੁਛ ਕੀਤਾ ਤੇਰਾ ਵਰਤਾ, ਕਿਆ ਹਮ ਬਾਲ ਗੋਪਾਲਾ।
ਕਹਿੰਦੇ ਮਾਲਕ ਸਾਰਾ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਵਰਤਦਾ ਹੈ, ਅਸੀਂ ਬੱਚੇ ਕੀ ਹਾਂ ਤੇਰੇ ਸਾਹਮਣੇ, ਕੁਛ ਵੀ ਨਹੀਂ। ਪਿਤਾ ਹੋ ਜਾਨੋ ਨਾਹੀ ਤੇਰੀ ਕਮਨ ਜੁਗਤਾ, ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਸਾਨੂੰ ਤੇ ਪਤਾ ਹੀ ਨਹੀਂ ਹੈ ਤੂੰ ਕਿਵੇਂ ਪ੍ਰਸੰਨ ਹੁੰਦਾ, ਕਿਵੇਂ ਤੁਰਠਦਾ ਹੈ, ਅਸੀਂ ਤੇ ਅਣਜਾਣ ਹਾਂ ਮਹਾਰਾਜ। ਤੇ ਇਸੇ ਪ੍ਰਕਾਰ ਸਭ ਕੁਛ ਕੀਤਾ ਹੋਇਆ ਤੇਰਾ ਵਰਤਦਾ ਹੈ, ਅਸੀਂ ਬੱਚੇ ਕੀ ਹਾਂ ਐ ਮੇਰੇ ਗੋਪਾਲ, ਕੁਛ ਵੀ ਨਹੀਂ।
ਆਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ।
ਦੀ ਸਮਾਪਤੀ ਕਰਦੇ ਆ ਗੁਰੂ ਨਾਨਕ ਦੇ ਨਾਮ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਮੇਰੇ ਪ੍ਰਭੂ ਮੈਨੂੰ ਕਿਰਪਾ ਕਰਕੇ ਰੱਖ ਲੈ ਮਹਾਰਾਜ, ਮੈਂ ਤੇਰਾ ਜਨ ਸੇਵਕ ਹਾਂ, ਇਵੇਂ ਰੱਖ ਲਾ ਜਿਵੇਂ ਪਿਤਾ ਪੁੱਤਰ ਨੂੰ ਕਿਰਪਾ ਕਰਕੇ ਰੱਖ ਲੈਂਦਾ, ਗੁਨਾਹ ਬਖਸ਼ ਦਿੰਦਾ ਨਾ ਤੇ ਗਲ ਦੇ ਨਾਂ ਲਾ ਲੈਂਦਾ ਹੈ, ਇਵੇਂ ਕਿਰਪਾ ਕਰਕੇ ਰੱਖ ਲੈ। ਰੱਖੋ ਰੱਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ, ਗੁਰੂ ਰਾਮਦਾਸ ਰੱਖੋ ਸ਼ਰਨ ਆਈ। ਇਹ ਮਹਾਰਾਜ ਨੇ ਮੁੱਖ ਵਾਕ ਦੇ ਰਾਹੀਂ ਸ਼ੁਭ ਸਿੱਖਿਆ ਪਾਵਨ ਉਪਦੇਸ਼ ਸਾਡੇ ਤਾਈ ਬਖਸ਼ਿਸ਼ ਕਰਕੇ ਬਖਸ਼ਿਆ ਹੈ। ਗਰੀਬ ਨਵਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਹੈ ਤੇ ਗੁਰੂ ਰਾਮਦਾਸ ਮਹਾਰਾਜ ਦੇ ਹਜ਼ੂਰੀਏ ਗੁਰੂ ਕੇ ਨਿਵਾਜੇ ਸਿੰਘ ਸਾਹਿਬਾਨ। ਸੋ ਜਦੋਂ ਵੀ ਕਿਤੇ ਪੰਜਾਬ ਆਉਣ ਦਾ ਅਵਸਰ ਬਣੇ, ਬੜਾ ਪ੍ਰੇਮ ਕਰਦੇ ਨੇ ਦਸਵੇਂ ਪਾਤਸ਼ਾਹ ਦੇ ਘਰ ਦਾ ਕੁੱਕਰ ਕੁੱਤਾ ਜਾਣ ਕੇ, ਭਾਵੇਂ ਆਲਸੀ ਕੁੱਤੇ ਹਾਂ ਮਹਾਰਾਜ ਦੇ, ਲੋੜ ਪੈਣ ਤੇ ਭੌਂਕਦੇ ਵੀ ਨਹੀਂ ਹਾਂ, ਖਾ ਕੇ ਸੌਣ ਵਾਲੀ ਗੱਲ ਹੈ, ਪੇਟ ਭਰੇ ਪਸ਼ੂਆਂ ਦੇ ਸੋਇਓ, ਫਿਰ ਵੀ ਪ੍ਰੇਮ ਕਰਦੇ ਨੇ, ਆਪ ਸੰਗਤ ਦਾ ਦੀਦਾਰ ਕਰਾ ਦਿੰਦੇ ਨੇ, ਇਹ ਇਹਨਾਂ ਦੀ ਫਰਾਖ ਦਿਲੀ ਹੈ। ਮਹਾਰਾਜ ਕਿਰਪਾ ਕਰਨ, ਹੁਣ ਭਾਵੇਂ ਲੰਮਾ ਸਮਾਂ ਦਰਸ਼ਨ ਦੀਦਾਰ ਆਪ ਜੀ ਦਾ। ਸੋ ਗਰੀਬ ਨਿਵਾਜ ਮਹਾਰਾਜ ਜਿਵੇਂ ਸਤਿਗੁਰਾਂ ਦੀ ਮੌਜ ਹੈ। ਸੋ ਲੇਖਿਆ ਗੰਤ ਨਾ ਛੁੱਟੀ ਹੈ, ਕਾਚੀ ਪੀਤ ਨਾ ਸੁੱਧ, ਜਿਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆ ਦਇਆਲਾ। ਸਭ ਕੁਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਰਨ ਗੋਪਾਲਾ।